तर जाएगा कर ले साध संगत, तर जाएगा कर साध संगत, कर जाएगा कर साध संगत, कर साध संगत तार जाएगा, कर साध संगत तार जाएगा मना, कर जाएगा कर साध संगत, कर जाएगा कर ले साध संगत, कर जाएगा परम सत्कार योग सतगुरां दी साजी नवाजी, गुरु का खास रूप गुरु खालसा साध संगत जी, दुनिया दे काम धंधे विहार छड के मन विच प्रेम ते श्रद्धा लेके दूरों नेड़े चल के महापुरशां दे पवित्र स्थान ते पहुंच के धन 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 साहिब श्री गुरु ग्रंथ साहिब महाराज दी पावन पवित्र दरबार दियां हाजरियां भर के काफी समय तो रागी सिंघां तो गुरमुख प्यारिया तो रब्बी बाणी का हरी दस कीर्तन सरवण करके अपने समय ते स्वासां नूं कीमती बना रहे हो। सारी संगत अपनी रसना पवित्र करो, गज वज के फतेह बुलाओ, वाहिगुरु जी का खालसा वाहिगुरु जी की फतेह। गुरु रूप गुरु खालसा साध संगत जी, हर एक युग दे विच जीव दे भले दा कोई ना कोई साधन रखिया गया है, जिवें सतयुग दे विच सत प्रतगी होण दी मर्यादा सी, जिहड़े सत धर्म ते लोक चलदे सी सतयुग विच उहनां दा उधार हुंदा सी, भावें सारे सत्यावादी लोग सतयुग विच भी नहीं सी, ਪਾਪ ਲੋਕ ਸਤਜੁਗ ਵਿੱਚ ਵੀ ਕਰਦੇ ਰਹੇ ਨੇ ਭਾਵੇਂ, ਪਰ ਬਹੁਤੇ ਲੋਕ ਸਤਿਆਵਾਦੀ ਸੀ ਸਤਜੁਗ ਵਿੱਚ। ਲੱਖ ਲੱਖ ਵਰਸ ਦੀ ਉਮਰ ਲਿਖੀ ਹੈ ਸਤਜੁਗ ਦੇ ਪ੍ਰਾਣੀਆਂ ਦੀ। ਫਿਰ ਆ ਗਿਆ ਤ੍ਰੇਤਾ ਯੁੱਗ। ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਲਿਖੀ ਹੈ ਤੇ ਜੱਗ ਕਰਨ ਦੀ ਮਰਿਆਦਾ ਸੀ। ਜੱਗ ਕਰਕੇ ਜੀਵਾਂ ਦਾ ਉਧਾਰ ਹੁੰਦਾ ਰਿਹਾ। ਜੱਗ ਕਈ ਤਰ੍ਹਾਂ ਦੇ ਲੋਕ ਕਰਦੇ ਸੀ, ਗਊ ਮੇਦ ਜੱਗ, ਹਾਥੀ ਮੇਦ ਜੱਗ, ਗੈਂਡਾ ਮੇਦ ਜੱਗ, ਅਸਵ ਮੇਦ ਜੱਗ, ਰਾਸੀ ਜੱਗ, ਤਾਮਸੀ ਜੱਗ, ਸਾਤਕੀ ਜੱਗ, ਹੋਰ ਕਈ ਤਰ੍ਹਾਂ ਦੇ ਜੱਗ ਲੋਕ ਕਰਦੇ ਸੀ। ਉਹਨਾਂ ਦੇ ਕਰਨ ਦੀ ਵਿਧੀ ਢੰਗ ਤਰੀਕਾ ਲਹਿਦਾ ਲਹਿਦਾ ਅਤੇ ਉਹਦਾ ਮਹਾਤਮ ਵੀ ਲਹਿਦਾ ਲਹਿਦਾ ਸੀ। ਕੋਈ ਕੋਈ ਜੱਗ ਸਫਲਾ ਹੁੰਦਾ ਸੀ, ਬਹੁਤੇ ਜੱਗ ਵਿਅਰਥ ਇਸ ਕਰਕੇ ਚਲੇ ਜਾਂਦੇ ਸੀ, ਜਾਂ ਤਾਂ ਸ਼ੁੱਧ ਸਮੱਗਰੀ ਨਹੀਂ ਸੀ ਮਿਲਦੀ, ਜਾਂ ਕਰਮਕਾਂਡੀ ਪੰਡਿਤ ਨਹੀਂ ਸੀ ਮਿਲਦੇ, ਜਾਂ ਫਿਰ ਕਰਾਉਣ ਵਾਲੇ ਪੂਰੇ ਨਹੀਂ ਸੀ ਹੁੰਦੇ। ਕਿਸੇ ਨਾ ਕਿਸੇ ਗੱਲ ਤੋਂ ਵਿਘਨ ਪੈ ਜਾਂਦਾ, ਜੱਗ ਵਿਅਰਥ ਚੱਲਿਆ ਜਾਂਦਾ ਸੀ। ਤ੍ਰੇਤੇ ਵਿੱਚ ਜੱਗ ਕਰਨ ਦੀ ਮਰਿਆਦਾ ਸੀ, ਦੁਆਪਰ ਦੇ ਵਿੱਚ 1,000 ਸਾਲ ਦੀ ਉਮਰ ਪੁਰਾਣੀ ਦੀ ਤੇ ਪੂਜਾ ਕਰਨ ਦੀ ਮਰਿਆਦਾ ਸੀ। ਹੁਣ ਚੱਲ ਰਿਹਾ ਕਲਯੁੱਗ। ਕਲਯੁੱਗ ਵਿੱਚ ਇੱਕ ਪਰਮਾਤਮਾ ਦੇ ਨਾਮ ਦੁਆਰਾ, ਬਾਣੀ ਦੁਆਰਾ ਜੀਵ ਦਾ ਉਧਾਰ ਹੋਣਾ ਦੱਸਿਆ। ਹੋਰ ਕਿਸੇ ਕਰਮ ਕਾਂਡ ਦੁਆਰਾ ਵਹਿਮਾਂ ਭਰਮਾਂ ਪਖੰਡਾਂ ਦੁਆਰਾ ਜੀਵ ਦਾ ਭਲਾ ਨਹੀਂ ਹੋਣਾ। ਇੱਕ ਪਰਮਾਤਮਾ ਦਾ ਨਾਮ ਜਪ ਕੇ, ਜਿਹੜਾ ਪਰਮਾਤਮਾ ਦਾ ਨਾਮ ਜਪੇਗਾ, ਬਾਣੀ ਪੜ੍ਹੇਗਾ ਸੁਣੇਗਾ, ਉਹਦਾ ਕਲਯੁੱਗ ਵਿੱਚ ਉਧਾਰ ਹੋਣਾ ਹੈ। ਦੁਆਪਰ ਯੁੱਗ ਦਾ ਸਮਾਂ ਪੂਰਾ ਹੋ ਗਿਆ, ਕਲਯੁੱਗ ਸ਼ੁਰੂ ਹੋ ਗਿਆ। ਸਾਡੇ ਦੇਸ਼ ਉੱਤੇ ਪਾਂਡੋ ਚੱਕਰਵਰਤੀ ਰਾਜ ਕਰਦੇ ਸੀ। ਇੱਕ ਦਿਨ ਦਰਬਾਰ ਵਿੱਚ ਬੈਠੇ ਨੇ ਪਾਂਡਵ ਕ੍ਰਿਸ਼ਨ ਭਗਵਾਨ, ਕਹਿੰਦੇ ਪਾਂਡਵ ਦੁਆਪਰ ਯੁੱਗ ਚਲਾ ਗਿਆ, ਹੁਣ ਕਲਯੁੱਗ ਆ ਗਿਆ। ਉਹ ਕਹਿੰਦੇ ਮਹਾਰਾਜ ਕੈਸਾ ਹੋਵੇਗਾ ਕਲਯੁੱਗ, ਉਹਦੇ ਕੀ ਗੁਣ ਹੋਣਗੇ, ਕੀ ਅਵਗੁਣ ਹੋਣਗੇ, ਕੀ ਵਰਤ ਵਰਤਾਰਾ ਹੋਏਗਾ ਕਲਯੁੱਗ ਦੇ ਵਿੱਚ। ਭਗਵਾਨ ਕਹਿੰਦੇ ਸਵੇਰੇ ਜਦੋਂ ਤੁਸੀਂ ਭਜਨ ਸਿਮਰਨ ਕਰੋਗੇ ਨਾ, ਉਸ ਵੇਲੇ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਸਮਝ ਲਿਓ ਕਲਯੁੱਗ ਦੇ ਲੱਛਣ ਨੇ। ਪਾਂਡੋ ਧਰਮਾਤਮਾ ਸੀ। ਧਰਮਾਤਮਾ ਬੰਦੇ ਵਿੱਚ ਪਹਿਲਾ ਗੁਣ ਹੁੰਦਾ ਉਹ ਅੰਮ੍ਰਿਤ ਵੇਲੇ ਉੱਠਦਾ। ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ, ਨਹੀਂ ਭਜਨ ਕਰਦੇ, ਉਹ ਧਰਮੀ ਨਹੀਂ ਅਖਵਾ ਸਕਦੇ। ਧਰਮੀ ਦਾ ਪਹਿਲਾ ਗੁਣ ਹੈ ਕਿ ਅੰਮ੍ਰਿਤ ਵੇਲੇ ਜਾਗਦਾ ਹੈ, ਸੌਚ ਕਿਰਿਆ ਦਾਤਨ ਕੁਰਲਾ ਕਰਕੇ ਸਿਮਰਨ ਭਜਨ ਕਰਦਾ, ਬਾਣੀ ਪੜ੍ਹਦਾ। ਪਾਂਡਵ ਧਰਮਾਤਮਾ ਸੀ, ਅੰਮ੍ਰਿਤ ਵੇਲੇ ਜਾਗ ਕੇ ਸੌਚ ਕਿਰਿਆ ਕਰਕੇ ਇਸ਼ਨਾਨ ਕਰਕੇ ਸਿਮਰਨ ਕਰਦੇ ਸੀ। ਅੱਗੇ ਉਹਨਾਂ ਦੀ ਸੁਰਤ ਨਾਂ ਵਿੱਚ ਜੁੜ ਜਾਂਦੀ ਸੀ ਰੋਜ਼, ਪਰ ਅੱਜ ਸੁਰਤ ਨਾਂ ਵਿੱਚ ਨਹੀਂ ਜੁੜੀ। ਜਿਹੜੇ ਰੋਜ਼ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਉਹਨਾਂ ਨੂੰ ਨਾਮ ਦਾ ਆਨੰਦ ਪ੍ਰਾਪਤ ਹੁੰਦਾ। ਕਿਸੇ ਕਾਰਨ ਤੋਂ ਵਿਘਨ ਪੈ ਜਾਵੇ, ਨਾਂਗਾ ਪੈ ਜਾਵੇ, ਨਾ ਸਿਮਰਨ ਭਜਨ ਹੋ ਸਕੇ, ਉਹਨਾਂ ਦੀ ਵੀ ਐਸੀ ਹਾਲਤ ਹੁੰਦੀ ਜਿਵੇਂ ਅਮਲ ਖਾਣ ਵਾਲੇ ਨੂੰ ਅਮਲ ਨਾ ਮਿਲੇ। ਸਰੀਰ ਨੂੰ ਤੋੜ ਲੱਗਦੀ ਹੈ, ਪੀੜਾ ਹੁੰਦੀ ਹੈ, ਦੁੱਖ ਹੁੰਦਾ। ਇਸੇ ਤਰ੍ਹਾਂ ਭਗਤ ਫਰੀਦ ਜੀ ਕਹਿੰਦੇ, ਅੱਜ ਮੇਰੀ ਸੁਰਤ ਨਾਮ ਨਾਲ ਨਹੀਂ ਜੁੜੀ, ਮੇਰਾ ਸਾਰਾ ਦਿਨ ਉਦਾਸੀ ਵਿੱਚ ਲੰਘਿਆ, ਦੁੱਖ ਲੱਗਿਆ ਮੇਰੇ ਮਨ ਨੂੰ। ਉਹਨਾਂ ਗੁਰਮੁਖਾਂ ਦੀ ਅਵਸਥਾ ਬਾਣੀ ਚ ਐਸੇ ਲਿਖੀ ਹੈ। ਅੰਗ ਮੁੜੇ ਮੁੜ ਜਾਏ ਜੀ ਮੇਰਾ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ ਜੀ ਮੇਰਾ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ ਜੀ ਮੇਰਾ, ਅੰਗ ਮੁੜੇ, ਅੰਗ ਮੁੜੇ ਮੁੜ ਜਾਏ ਜੀ ਮੇਰਾ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਮੇਰਾ ਅੰਗ ਮੁੜੇ ਮੁੜ ਜਾਏ ਜੀ ਮੇਰਾ, ਅੰਗ ਮੁੜੇ, ਅੰਗ ਮੁੜੇ ਮੁੜ ਜਾਏ, ਅੰਗ ਮੁੜੇ ਮੁੜ ਜਾਏ, ਜਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਫਰੀਦ ਜੀ ਕਹਿੰਦੇ, ਅੱਜ ਮੇਰੀ ਸੁਰਤ ਮੇਰੇ ਕੰਤ ਪਰਮਾਤਮਾ ਨਾਲ ਨਹੀਂ ਜੁੜੀ, ਸਾਰਾ ਦਿਨ ਉਦਾਸੀ ਵਿੱਚ ਲੰਘਿਆ। ਜਿਹੜੇ ਮਨਮੁਖੀ ਦੁਹਾਗਣਾ ਨੇ ਕਦੇ ਸੁਰਤ ਜੋੜੀ ਨਹੀਂ ਹੈ, ਉਹਨਾਂ ਦਾ ਟਾਈਮ ਕਿਵੇਂ ਲੰਘਦਾ, ਉਹਨਾਂ ਨੂੰ ਉਸ ਆਨੰਦ ਦਾ ਪਤਾ ਨਹੀਂ ਹੈ। ਅੱਜ ਪਾਂਡਵਾਂ ਦੀ ਸੁਰਤ ਨਾਮ ਨਾਲ ਨਹੀਂ ਜੁੜੀ। ਬੜੇ ਉਲਟੇ ਉਲਟੇ ਦ੍ਰਿਸ਼ਟਾਂਤ ਹੁੰਦੇ ਰਹੇ। ਪਹਿਲਾ ਸੀ ਯੁਧਿਸ਼ਠਰ, ਉਹਨੇ ਦੇਖਿਆ ਇੱਕ ਹੰਸ ਜਿਹਦੇ ਇੱਕ ਖੰਭ ਤੇ ਪੁਰਾਣ ਇੱਕ ਤੇ ਕੁਰਾਨ ਲਿਖਿਆ, ਉਹ ਕੀੜੇ ਮਾਰ ਮਾਰ ਕੇ ਖਾਂਦਾ। ਹੰਸ ਦੀ ਖੁਰਾਕ ਤਾਂ ਹੀਰੇ ਮੋਤੀ ਹੁੰਦੀ ਹੈ, ਮਾਨ ਸਰੋਵਰ ਤੇ ਰਹਿੰਦਾ ਹੈ, ਪਰ ਹੰਸ ਛੱਪੜੀ ਤੇ ਬੈਠਾ ਕੀੜੇ ਮਕੌੜੇ ਖਾ ਰਿਹਾ। ਉਹਨੂੰ ਸਮਝ ਨਾ ਪਈ ਇਹਦਾ ਮਤਲਬ ਕੀ ਹੈ। ਦੂਜਾ ਸੀ ਭੀਮ ਸੈਨ, ਉਹਨੂੰ ਇਹ ਦ੍ਰਿਸ਼ਟਾਂਤ ਹੋਇਆ ਇੱਕ ਹਾਥੀ, ਹਾਥੀ ਦੀ ਇੱਕ ਸੁੰਡ ਹੁੰਦੀ ਹੈ, ਉਹਦੀਆਂ ਦੋ ਸੁੰਡਾਂ ਨੇ, ਇੱਕ ਨਾਲ ਘਾਹ ਖਾ ਰਿਹਾ ਇੱਕ ਨਾਲ ਮਾਸ ਖਾ ਰਿਹਾ। ਜਦੋਂ ਕਿ ਹਾਥੀ ਮਾਸ ਨਹੀਂ ਖਾਂਦਾ ਹੁੰਦਾ, ਘਾਹ ਪੱਠੇ ਉਹਦੀ ਖੁਰਾਕ ਹੁੰਦੀ ਹੈ। ਭੀਮ ਸੈਨ ਨੂੰ ਸਮਝ ਨਾ ਆਈ ਦਾ ਮਤਲਬ ਕੀ ਹੈ। ਤੀਜਾ ਸੀ ਅਰਜਨ, ਉਹਨੇ ਦ੍ਰਿਸ਼ਟਾਂਤ ਦੇਖਿਆ, ਇੱਕ ਗਊ ਹੈ ਛੋਟੀ, ਉਹਦੀ ਛੋਟੀ ਜਿਹੀ ਵੱਛੀ ਹੈ, ਇੱਕ ਵੱਛੀ ਨੇ ਗਊ ਨੂੰ ਚੁੰਘਣਾ ਸੀ, ਪਰ ਗਊ ਵੱਛੀ ਨੂੰ ਚੁੰਘ ਰਹੀ ਹੈ। ਅਰਜਨ ਨੂੰ ਸਮਝ ਨਾ ਆਈ ਇਹਦੇ ਮਤਲਬ ਕੀ ਹੈ। ਚੌਥਾ ਸੀ ਨੁਕਲ, ਉਹਨੇ ਦ੍ਰਿਸ਼ਟਾਂਤ ਦੇਖਿਆ, ਤਿੰਨ ਖੂਹ ਇੱਕ ਦੂਜੇ ਦੇ ਕੋਲ ਚੱਲਦੇ ਨੇ, ਜਿਹੜਾ ਇੱਕ ਖੂਹ ਦੇ ਨਾਲ ਦੂਜਾ ਖੂਹ ਸੁੱਕਾ ਪਿਆ, ਤੀਜੇ ਖੂਹ ਦੇ ਵਿੱਚ ਜਾ ਕੇ ਪਾਣੀ ਪੈਂਦਾ, ਪੈਣਾ ਚਾਹੀਦਾ ਸੀ ਨਾਲ ਦੇ ਚ, ਨਾਲ ਦਾ ਸੁੱਕਾ ਪਿਆ ਤੇ ਤੀਜੇ ਖੂਹ ਜਾ ਕੇ ਪਾਣੀ ਗਿਰਦਾ, ਉਸ ਖੂਹ ਚ ਇੱਕ ਡੋਲ ਪਾਣੀ ਦਾ ਭਰਿਆ ਜਿਹਦੇ ਨਾਲ ਕਈ ਭਾਂਡੇ ਪਾਣੀ ਦੇ ਭਰ ਗਏ। ਜਦੋਂ ਸਾਰੇ ਬਰਤਨਾਂ ਦਾ ਪਾਣੀ ਡੋਲ ਚ ਪਾਇਆ, ਉਹ ਇਕੱਲਾ ਹੀ ਨਹੀਂ ਭਰਿਆ। ਨੁਕਲ ਨੂੰ ਸਮਝ ਨਹੀਂ ਆਈ ਵੀ ਇਹਦਾ ਕੀ ਮਤਲਬ। ਆ ਪਹਿਰੇਦਾਰ ਕਿੱਧਰ ਗਏ ਹੋਣੇ, ਜਵਾਕ ਰੌਲਾ ਪਾਉਂਦੇ ਫਿਰਦੇ ਨੇ ਇੱਧਰ। ਪੰਜਵਾਂ ਸੀ ਸਹਿਦੇਵ, ਉਹਨੂੰ ਇਹ ਦ੍ਰਿਸ਼ਟਾਂਤ ਹੋਇਆ ਕਿ ਬਹੁਤ ਉੱਚੇ ਪਹਾੜ ਤੋਂ ਬੜਾ ਵੱਡਾ ਪੱਥਰ ਹਜ਼ਾਰਾਂ ਮਣਾਂ ਦਾ ਰੁੜਿਆ ਆਉਂਦਾ, ਵੱਡੇ ਵੱਡੇ ਚੀਲ ਆਦਿਕ ਦੇ ਦਰਖਤ ਰੋੜਦਾ, ਅੱਗੇ ਇੱਕ ਘਾਹ ਦੇ ਤਿੜ ਨਾਲ ਅੜ ਕੇ ਖੜ ਗਿਆ। ਉਹਨੂੰ ਸਮਝ ਨਾ ਪਈ ਵੀ ਵੱਡੇ ਵੱਡੇ ਦਰਖਤ ਇਸ ਪੱਥਰ ਨੂੰ ਰੋਕ ਨਹੀਂ ਸਕੇ, ਘਾਹ ਦੀ ਤਿੜ ਨਾਲ ਅੜ ਕੇ ਖੜ ਗਿਆ। ਅੱਜ ਸੁਰਤ ਨਾਮ ਨਾਲ ਨਹੀਂ ਜੁੜੀ, ਬੜਾ ਦੁੱਖ ਲੱਗਿਆ, ਉਦਾਸੀ ਵਿੱਚ ਲੰਘਿਆ ਸਾਰਾ ਦਿਨ। ਕ੍ਰਿਸ਼ਨ ਭਗਵਾਨ ਜੀ ਦਾ ਦਰਬਾਰ ਲੱਗਿਆ, ਦਰਸ਼ਨ ਕਰਨ ਵਾਸਤੇ ਗਏ ਪਾਂਡਵ। ਕਹਿੰਦੇ ਮਹਾਰਾਜ, ਅੱਜ ਸਾਡੀ ਸੁਰਤ ਨਾਮ ਨਾਲ ਨਹੀਂ ਜੁੜੀ, ਬੜੇ ਉਲਟੇ ਉਲਟੇ ਦ੍ਰਿਸ਼ਟਾਂਤ ਹੁੰਦੇ ਰਹੇ, ਪਰ ਸਮਝ ਵੀ ਕੁਛ ਨਹੀਂ ਆਈ ਦਾ ਮਤਲਬ ਕੀ ਹੈ। ਭਗਵਾਨ ਕਹਿੰਦੇ ਤੁਸੀਂ ਕੱਲਾ ਕੱਲਾ ਦ੍ਰਿਸ਼ਟਾਂਤ ਦੱਸੋ, ਮੈਂ ਉਹਦਾ ਤੁਹਾਨੂੰ ਮਤਲਬ ਦੱਸਾਂਗਾ। ਰਜਿਸਟਰ ਕਹਿੰਦਾ ਮਹਾਰਾਜ, ਮੈਂ ਹੰਸ ਦੇਖਿਆ, ਹੰਸ ਦੀ ਖੁਰਾਕ ਹੀਰੇ ਮੋਤੀ, ਪਰ ਉਹ ਕੀੜੇ ਮਕੌੜੇ ਮਾਰ ਮਾਰ ਕੇ ਖਾਂਦਾ ਸੀ। ਉਹਦੇ ਇੱਕ ਖੰਭ ਤੇ ਪੁਰਾਣ, ਇੱਕ ਤੇ ਕੁਰਾਨ ਲਿਖਿਆ ਹੋਇਆ ਸੀ। ਹੰਸ ਤਾਂ ਹੀਰੇ ਮੋਤੀ ਖਾਂਦੇ ਹੁੰਦੇ, ਮਾਨ ਸਰੋਵਰ ਤੇ ਰਹਿੰਦੇ ਨੇ, ਹੀਰੇ ਮੋਤੀ ਚੁਗਦੇ। ਕ੍ਰਿਸ਼ਨ ਭਗਵਾਨ ਕਹਿੰਦੇ ਪਾਂਡੋ, ਜਿਹੜੇ ਧਰਮ ਦੇ ਆਗੂ ਲੋਕ ਹੋਣਗੇ, ਕੁਰਾਨ ਨੂੰ ਵਾਚਣ ਵਾਲੇ ਕਾਜੀ, ਪੁਰਾਨਾਂ ਨੂੰ ਵਾਚਣ ਵਾਲੇ ਪੰਡਿਤ, ਹਿੰਦੂ ਧਰਮ ਦਾ ਆਗੂ ਹੈ ਪੰਡਿਤ, ਇਸਲਾਮ ਮਤ ਦਾ ਆਗੂ ਹੈ ਕਾਜੀ, ਜਿਵੇਂ ਸਿੱਖ ਧਰਮ ਦੇ ਵਿੱਚ ਗ੍ਰੰਥੀ ਸਾਹਿਬਾਨ, ਕਥਾਵਾਚਕ, ਪ੍ਰਚਾਰਕ, ਮਹਾਤਮਾ, ਇਹ ਧਰਮ ਦੇ ਆਗੂ ਨੇ। ਈਸਾਈ ਮਤ ਦਾ ਆਗੂ ਹੈ ਪੋਪ। ਇਹਨਾਂ ਦਾ ਜੀਵਨ ਹੰਸਾਂ ਵਰਗਾ ਚਾਹੀਦਾ, ਪਵਿੱਤਰ। ਸਤ ਸੰਗਤ ਰੂਪੀ ਮਾਨ ਸਰੋਵਰ ਤੇ ਨਾਮ ਰੂਪੀ ਹੀਰਾ ਤੇ ਸ਼ੁਭ ਵਿਚਾਰਾਂ ਰੂਪੀ ਮੋਤੀ ਚੁਗਣਾ ਇਹਨਾਂ ਦਾ ਜੀਵਨ ਹੈ। ਪਰ ਇਹ ਚੰਗੇ ਕਰਮ ਕਰਨੇ ਛੱਡ ਕੇ ਵਿਕਾਰਾਂ ਦੇ ਚਿੱਕੜ ਵਿੱਚ ਡੱਡੀਆਂ ਮੱਛੀਆਂ ਪਾਪ ਕਰਨ ਲੱਗ ਜਾਣਗੇ, ਧਰਮ ਦੇ ਆਗੂ ਲੋਕ ਜਿਹੜੇ ਹੋਣਗੇ। ਅੱਜ ਜਿਹੜੇ ਧਰਮ ਦੇ ਆਗੂ ਲੋਕ ਨੇ ਨਸ਼ੇ ਖਾਣੇ, ਹੋਰ ਪਾਪ ਕਾਰ ਕਰਨੇ, ਲੋਕਾਂ ਨੂੰ ਧਰਮ ਦੱਸਣਾ, ਇਹ ਕਲਯੁੱਗ ਦੇ ਲੱਛਣ। ਜਿਨ੍ਹਾਂ ਦਾ ਜਲ ਟਵਾਪ ਤਾਂ ਨਰਕਾਂ ਨੂੰ ਜਾਣਗੇ, ਹੋਰਾਂ ਨੂੰ ਵੀ ਲੈ ਜਾਣਗੇ ਨਰਕਾਂ ਨੂੰ। ਦੂਜਾ ਕਹਿੰਦਾ ਮੈਂ ਇੱਕ ਹਾਥੀ ਦੇਖਿਆ, ਉਹਦੀਆਂ ਦੋ ਸੁੰਡਾਂ, ਹਾਥੀ ਦੀ ਇੱਕ ਸੁੰਡ ਹੁੰਦੀ ਹੈ, ਇੱਕ ਸੁੰਡ ਨਾਲ ਘਾਹ ਖਾਈ ਜਾਂਦਾ, ਇੱਕ ਨਾਲ ਮਾਸ ਵੀ ਖਾਂਦਾ। ਕ੍ਰਿਸ਼ਨ ਭਗਵਾਨ ਕਹਿੰਦੇ ਪਾਂਡੋ ਜਿਹੜੇ ਕਲਯੁੱਗ ਦੇ ਵਿੱਚ ਹਾਕਮ ਲੋਕ ਹੋਣਗੇ, ਅਫਸਰ ਲੋਕ, ਰਾਜੇ ਲੋਕ, ਉਹਨਾਂ ਦਾ ਨੌਕਰੀ ਲੈਣਾ, ਤਨਖਾਹ ਲੈਣਾ ਧਰਮ ਹੈ, ਘਾਹ ਖਾਣਾ। ਪਰ ਦੂਜੀ ਸੁੰਡ ਨਾਲ ਮਾਸ ਖਾਣ ਦਾ ਮਤਲਬ ਵਾਢੀਆਂ ਟੇਢੀਆਂ ਵੀ ਲੈ ਕੇ ਖਾਣਗੇ। ਜਿਨ੍ਹਾਂ ਦਾ ਰਿਜ਼ਲਟ ਉਹ ਘੋਰ ਨਰਕਾਂ ਨੂੰ ਜਾਣਗੇ, ਇਨਸਾਫ ਨਹੀਂ ਕਰਨਗੇ। ਕਾਜੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ, ਪਰਾਇਆ ਹੱਕ ਖਾਇਆ ਕਰਨਗੇ। ਉਹ ਦੇਖ ਰਹੇ ਆਪਾਂ ਕਲਯੁੱਗ ਦੇ ਲੱਛਣ। ਤੀਜਾ ਬੋਲਿਆ ਮੈਂ ਇੱਕ ਗਊ ਦੇਖੀ, ਗਊ ਦੀ ਛੋਟੀ ਜੀ ਵੱਛੀ, ਵੱਛੀ ਨੇ ਗਊ ਨੂੰ ਚੁੰਘਣਾ ਸੀ, ਪਰ ਗਊ ਵੱਛੀ ਨੂੰ ਚੁੰਘ ਰਹੀ ਹੈ। ਕ੍ਰਿਸ਼ਨ ਭਗਵਾਨ ਕਹਿੰਦੇ ਪਹਿਲੇ ਸਮਿਆਂ ਚ ਕੰਨਿਆ ਦਾਨ ਮਹਾਂ ਕਲਿਆਣ ਸਭ ਤੋਂ ਉੱਤਮ ਦਾਨ ਮੰਨਿਆ, ਕੰਨਿਆ ਦਾਨ। ਪਰ ਕਲਯੁੱਗ ਦੇ ਵਿੱਚ ਲੋਕ ਧੀਆਂ ਦੇ ਪੈਸੇ ਲੈ ਕੇ ਖਾਇਆ ਕਰਨਗੇ, ਧੀਆਂ ਵੇਚ ਕੇ ਪੈਸੇ ਖਾਇਆ ਕਰਨਗੇ। ਪਰ ਉਹ ਤਾਂ ਸਮਾਂ ਪਿਛਾ ਲੰਘ ਗਿਆ ਨਾ ਧੀਆਂ ਵੇਚਣ ਵਾਲਾ, ਹੁਣ ਲੋਕੀ ਲੜਕੇ ਵੇਚਦੇ ਨੇ। ਜਦ ਕੋਈ ਆਪਣੀ ਕੰਨਿਆਂ ਦਾ ਰਿਸ਼ਤਾ ਕਰਨ ਜਾਂਦਾ, ਪੁੱਛਦਾ ਨਹੀਂ ਕੋਈ ਧਰਮ ਵਾਲਾ ਗੁਣ ਹੈ ਉਹਦੇ ਚ, ਇਨਸਾਨਾਂ ਵਾਲਾ। ਪਹਿਲਾਂ ਕਹਿੰਦੇ ਨੇ ਮੰਗ ਕੀ ਹੈ, ਮੰਗ ਤਾਂ ਕਹਿੰਦੇ ਨੇ ਕਿਤੇ ਨਾਰਾਜ਼ ਨਾ ਹੋ ਜਾਣ। ਕਈ ਗੱਲਾਂ ਆਪਾਂ ਸਵਾਰ ਕੇ ਕਹਿੰਦੇ ਹਾਂ, ਜਿਵੇਂ ਇੱਕ ਲੱਤ ਜਿਹਦੀ ਅਪਾਜ ਹੋਏ ਉਹਨੂੰ ਆਪਾਂ ਸਚਾਲਾ, ਸੌ ਚਾਲਾ, ਸਿੱਧਾ ਨਹੀਂ ਕਹਿੰਦੇ, ਸਵਾਰ ਕੇ ਕਹਿੰਦੇ ਇਹਨੂੰ ਬੁਰਾ ਨਾ ਲੱਗੇ। ਜਿਵੇਂ ਇਹਦੀ ਇੱਕ ਅੱਖ ਖਰਾਬ ਉਹਨੂੰ ਲੱਖ ਨੇਤਰਾ, ਵੀ ਜੇ ਕਾਣਾ ਆਖਿਆ ਲੜ ਪੈਗਾ ਲੱਖ ਨੇਤਰਾ ਕਹਿੰਦੇ। ਜੇ ਆਪਾਂ ਆਖੀਏ ਤੁਹਾਡਾ ਮੁੱਲ ਕੀ ਹੈ, ਲੜਾਈ ਹੋ ਪੈਗੀ, ਕਹਿੰਦੇ ਨੇ ਮੰਗ ਕੀ ਹੈ, ਸਵਾਰ ਕੇ ਆਖਿਆ ਗਿਆ ਹੈ ਮੁੱਲ, ਪਰ ਉਹਨੂੰ ਮੰਗ ਨਾਂ ਰੱਖਿਆ। ਅੱਜ ਲੜਕਿਆਂ ਦੇ ਮੁੱਲ ਰੱਖੇ ਹੋਏ ਨੇ ਲੋਕਾਂ ਨੇ ਘਰਾਂ ਚ, ਜਿਹੜਾ ਜ਼ਿਆਦਾ ਮੁੱਲ ਲਾਏ ਉਹ ਲੈ ਸਕਦਾ, ਖਰੀਦ ਸਕਦਾ। ਚੌਥਾ ਸੀ ਸਹਿਦੇਵ, ਉਹਨੇ ਦੱਸਿਆ ਕਿ ਤਿੰਨ ਖੂਹ ਇੱਕ ਦੂਜੇ ਦੇ ਕੋਲ ਚੱਲਦੇ ਨੇ, ਵਿਚਾਲਾ ਖੂਹ ਸੁੱਕਾ ਪਿਆ, ਪਹਿਲੇ ਖੂਹ ਦੀ ਧਾਰਾ ਤੀਜੇ ਜਾ ਕੇ ਗਿਰਦੀ ਹੈ। ਪਾਣੀ ਨਾਲ ਦੇ ਖੂਹ ਚ ਪੈਣਾ ਚਾਹੀਦਾ ਸੀ। ਕ੍ਰਿਸ਼ਨ ਭਗਵਾਨ ਕਹਿੰਦੇ ਕਲਯੁੱਗ ਦੇ ਵਿੱਚ ਆਪਣਿਆਂ ਨਾਲ ਵੈਰ ਹੋਇਆ ਕਰੇਗਾ ਤੇ ਬਗਾਨਿਆਂ ਨਾਲ ਪ੍ਰੇਮ ਹੋਇਆ ਕਰੇਗਾ। ਸੱਕੇ ਭਰਾ ਦੁਸ਼ਮਣ ਹੋਣਗੇ ਇੱਕ ਦੂਜੇ ਦੇ, ਤੇ ਤੀਜੇ ਪਿਆਰੇ ਲੱਗਿਆ ਕਰਨਗੇ। ਆਪਣਿਆਂ ਨਾਲ ਵੈਰ ਹੋਇਆ ਕਰੇਗਾ, ਦੁਸ਼ਮਣ ਹੋਇਆ ਕਰਨਗੇ ਆਪਣੇ ਸੱਕੇ ਜਿਹੜੇ ਹੋਣਗੇ, ਬਗਾਨੇ ਸੱਜਣ ਬਣਨਗੇ ਆਖੇ। ਇੱਕ ਡੋਲ ਪਾਣੀ ਦਾ ਭਰਿਆ, ਕਈ ਬਰਤਨ ਭਰ ਗਏ, ਸਾਰੇ ਬਰਤਨਾਂ ਦੇ ਪਾਣੀ ਨਾਲ ਇਕੱਲਾ ਡੋਲ ਨਹੀਂ ਭਰਿਆ। ਕ੍ਰਿਸ਼ਨ ਭਗਵਾਨ ਕਹਿੰਦੇ ਪਹਿਲੇ ਸਮਿਆਂ ਚ ਇੱਕ ਪਰਿਵਾਰ ਦਾ ਮੈਂਬਰ ਕਮਾਉਂਦਾ ਸੀ, ਸਾਰਾ ਪਰਿਵਾਰ ਨਿਰਵਾਹ ਕਰ ਲੈਂਦਾ ਸੀ। ਪਰ ਕਲਯੁੱਗ ਦੇ ਵਿੱਚ ਇੰਨੇ ਨਜਾਇਜ਼ ਖਰਚ ਵੱਧ ਜਾਣਗੇ, ਸਾਰਾ ਪਰਿਵਾਰ ਕਮਾਏਗਾ ਪਰ ਇੱਕ ਨੂੰ ਖਵਾ ਨਹੀਂ ਸਕਣਗੇ। ਦੁਖੀ ਹੋਣ ਦਾ ਕਾਰਨ ਵੀ ਇਹੀ ਹੈ, ਕਲੇਸ਼ ਦਾ ਕਾਰਨ, ਇੱਕ ਦੂਜੇ ਵੱਲ ਦੇਖ ਦੇਖ ਕੇ ਇੰਨੇ ਨਜਾਇਜ਼ ਖਰਚ ਵਧਾ ਲਏ, ਆਮਦਨ ਥੋੜ੍ਹੀ ਹੈ ਖਰਚ ਜ਼ਿਆਦੇ ਨੇ, ਕਲੇਸ਼ ਰਹਿੰਦਾ। ਉਹ ਕਹਿੰਦੇ ਐਸੀ ਹਾਲਤ ਹੋਏਗੀ, ਸਾਰਾ ਪਰਿਵਾਰ ਕਮਾਈ ਕਰੇਗਾ ਪਰ ਇੱਕ ਨੂੰ ਨਹੀਂ ਖਵਾ ਸਕੇਗਾ। ਇਹ ਕ੍ਰਿਸ਼ਨ ਭਗਵਾਨ ਦੁਆਪਰ ਦੇ ਖੀਰ ਚ ਦੱਸ ਰਹੇ ਨੇ ਪਾਂਡਵਾਂ ਨੂੰ, ਜਿਹੜਾ ਆਪਾਂ ਅੱਜ ਸਮਾਂ ਦੇਖ ਰਹੇ ਹਾਂ, ਹਜ਼ਾਰਾਂ ਸਾਲਾਂ ਦੀ ਗੱਲ ਹੈ। ਪੰਜਵਾਂ ਕਹਿੰਦਾ, ਮਹਾਰਾਜ ਮੈਂ ਬਹੁਤ ਵੱਡਾ ਪਹਾੜ ਦੇ ਉੱਤੋਂ ਪੱਥਰ ਆਉਂਦਾ ਦੇਖਿਆ, ਵੱਡੇ ਵੱਡੇ ਚੀਲ ਦੇ ਦਰਖਤ ਤੋੜਦਾ ਆਉਂਦਾ, ਪਰ ਅੱਗੇ ਘਾਹ ਦੀ ਤਿੜ ਨਾਲ ਲੜ ਕੇ ਖੜ ਗਿਆ। ਕ੍ਰਿਸ਼ਨ ਭਗਵਾਨ ਕਹਿੰਦੇ ਜਿਹੜਾ ਮਨ ਰੂਪੀ ਪਹਾੜ ਹੈ, ਇਹ ਵੱਡੇ ਵੱਡੇ ਕਰਮ ਕਾਂਡ ਇਹਨੂੰ ਮਨ ਨੂੰ ਰੋਕ ਨਹੀਂ ਸਕਣਗੇ। ਪੁੱਠੇ ਲਮਕਣਾ, ਜਲ ਧਾਰੇ ਕਰਨਾ, ਧੋਣੀਆਂ ਤਾਪਣੀਆਂ, ਪੁੱਠੇ ਲਮਕਣਾ, ਨਾਤੀ ਧੋਤੀ ਕਰਮ ਕਰਨੇ, ਜੰਗਲਾਂ ਚ ਨਗਨ ਫਿਰਨਾ, ਭੁੱਖੇ ਰਹਿਣਾ, ਬੜੇ ਔਖੇ ਕਰਮ ਨੇ, ਪਰ ਇਹ ਮਨ ਨੂੰ ਕਾਗਰ ਨਹੀਂ ਕਰ ਸਕਣਗੇ। ਇੱਕ ਪਰਮਾਤਮਾ ਦੇ ਨਾਮ ਦੁਆਰਾ ਮਨ ਕਾਗਰ ਹੋਏਗਾ, ਸੁਖੀ ਹੋਏਗਾ। ਪਾਂਡੋ ਸੁਣ ਕੇ ਕਹਿੰਦੇ, ਮਹਾਰਾਜ ਜਿੱਥੇ ਧਰਮੀ ਲੋਕ ਧਰਮ ਛੱਡ ਦੇਣਗੇ, ਧਰਮ ਦੇ ਆਗੂ, ਜਿੱਥੇ ਹਾਕਮ ਲੋਕ ਅਨਿਆਂ ਕਰਨਗੇ, ਜਿੱਥੇ ਧੀਆਂ ਦੇ ਪੈਸੇ ਖਾਣਗੇ ਲੋਕ, ਜਿੱਥੇ ਸੱਕੇ ਭਰਾਵਾਂ ਦਾ ਵੈਰ ਹੋਵੇਗਾ ਇੱਕ ਦੂਜੇ ਨਾਲ, ਜਿਹੜੇ ਯੁੱਗ ਵਿੱਚ ਕਿਸੇ ਕਰਮ ਕਾਂਡਣ ਮਨ ਕਾਗਰ ਹੀ ਨਹੀਂ ਹੋਣਾ, ਐਸੇ ਸਮੇਂ ਚ ਅਸੀਂ ਨਹੀਂ ਰਹਿਣਾ ਚਾਹੁੰਦੇ। ਭਗਵਾਨ ਕਹਿੰਦੇ ਨਹੀਂ ਰਹਿਣਾ ਚਾਹੁੰਦੇ ਫਿਰ ਹਿਮਾਲਿਆ ਚਲੇ ਜਾਓ, ਉੱਥੇ ਤਪ ਕਰਕੇ ਸਮਾ ਜਾਓ। ਪੰਜੇ ਪਾਂਡੋ ਆਪਣੇ ਪੋਤੇ ਪ੍ਰੀਸ਼ਤ ਨੂੰ, ਅਭਿਮਨੂ ਦਾ ਪੁੱਤਰ ਪ੍ਰੀਸ਼ਤ, ਉਹਨੂੰ ਰਾਜ ਦੇ ਕੇ ਪੰਜੇ ਪਾਂਡੋ ਹਿਮਾਲਿਆ ਚਲੇ ਗਏ ਸੀ। ਹੁਣ ਪ੍ਰੀਸ਼ਤ ਧਰਮ ਦਾ ਰਾਜ ਕਰਦਾ, ਕਲਯੁਗ ਦਾ ਪਹਿਲਾ ਰਾਜਾ ਪ੍ਰੀਸ਼ਤ ਹੋਇਆ, ਧਰਮੀ ਰਾਜਾ ਸੀ, ਇਨਸਾਫ ਕਰਦਾ ਸੀ, ਨਿਆਇਕਾਰੀ ਸੀ, ਪ੍ਰਜਾ ਪਾਲਕ ਸੀ। ਭਾਵੇਂ ਕਲਯੁਗ ਦੇ ਰਾਜਿਆਂ ਦੀ ਹਾਲਤ ਭਾਈ ਗੁਰਦਾਸ ਨੇ ਲਿਖੀ ਹੈ, ਕੱਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਜਿਹੜੇ ਰਾਜੇ ਇਨਸਾਫ ਕਰਨ ਵਾਸਤੇ ਹੁੰਦੇ ਪ੍ਰਜਾ ਦਾ, ਜੇ ਰਾਜੇ ਨਿਆਂ ਕਰਨ ਲੱਗ ਜਾਣ ਤਾਂ ਫਿਰ ਪ੍ਰਜਾ ਦੇ ਦੁੱਖ ਕਿੰਨੇ ਸੁਣਨੇ ਆ। ਭਾਈ ਗੁਰਦਾਸ ਕਹਿੰਦੇ ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਖੇਤ ਦੀ ਰਾਖੀ ਕੌਣ ਕਰੇਗਾ। ਜੇ ਰਾਜੇ ਜ਼ੁਲਮ ਕਰਨ ਲੱਗ ਜਾਣ ਪ੍ਰਜਾ ਤੇ, ਫਿਰ ਪ੍ਰਜਾ ਦਾ ਇਨਸਾਫ ਕੌਣ ਕਰੇਗਾ। ਐਸੀ ਹਾਲਤ ਕਲਯੁਗ ਦੇ ਰਾਜਿਆਂ ਦੀ, ਉਲਟੀ ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤ ਨੂੰ ਖਾਵੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤ ਨੂੰ ਖਾਵੇ ਰਾਜੇ। ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ। ਖੇਤ ਨੂੰ ਖਾਵੇ ਰਾਜੇ ਪਾਪੀ ਬਣਦੇ ਨੇ ਕੱਲ ਹੋਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਪਰ ਇਹ ਰਾਜਾ ਪ੍ਰਿਸ਼ ਧਰਮੀ ਰਾਜਾ ਸੀ ਧਰਮ ਦਾ ਰਾਜ ਕਰਦਾ ਸੀ ਪਰਜਾ ਪਾਲਕ ਸੀ ਨਿਆਇਕਾਰੀ ਸੀ ਜਦੋਂ ਕਲਯੁਗ ਨੇ ਇੱਕ ਇਨਸਾਨ ਦਾ ਰੂਪ ਧਾਰ ਕੇ ਆ ਕੇ ਰਾਜੇ ਪ੍ਰਿਸ਼ਤ ਨੂੰ ਬੇਨਤੀ ਕੀਤੀ ਕਿ ਮੇਰੇ ਤਿੰਨ ਭਰਾ ਰਾਜ ਕਰ ਗਏ ਨੇ ਸਤਯੁਗ ਤ੍ਰੇਤਾ ਤੇ ਦੁਆਪਰ ਮੈਂ ਸਮੇਂ ਦਾ ਰਾਜਾ ਕਲਯੁਗ ਤੁਸੀਂ ਸਮੇਂ ਦੇ ਰਾਜੇ ਹੋ ਆਪਣੇ ਰਾਜ ਵਿੱਚ ਰਹਿਣ ਵਾਸਤੇ ਮੈਨੂੰ ਜਗ੍ਹਾ ਦਿਓ ਰਾਜੇ ਪ੍ਰਿਸ਼ਤ ਨੇ ਸੋਚਿਆ ਜਿੱਥੇ ਕਲਯੁਗ ਆ ਗਿਆ ਉੱਥੇ ਸੁੱਖ ਸ਼ਾਂਤੀ ਦਾ ਕੰਮ ਕੀ ਹੈ ਕਲਯੁਗ ਤਾਂ ਨਾਮ ਹੀ ਕਲ ਕਲੇਸ਼ ਦਾ ਬਹੁਤ ਤਰਲੇ ਮਿੰਨਤਾਂ ਕੀਤੀਆਂ ਇਹਨਾਂ ਚਾਰ ਥਾਵਾਂ ਤੇ ਜਗ੍ਹਾ ਮੰਗ ਲਈ ਜਿੱਥੇ ਸੋਨਾ ਹੋਵੇਗਾ ਉੱਥੇ ਕਲਯੁਗ ਦਾ ਵਾਸਾ ਹੋਵੇਗਾ ਜਿੱਥੇ ਸ਼ਰਾਬ ਹੋਵੇਗੀ ਉੱਥੇ ਕਲਯੁਗ ਦਾ ਵਾਸਾ ਹੋਵੇਗਾ ਜਿੱਥੇ ਵੇਸਵਾ ਹੋਵੇਗੀ ਉੱਥੇ ਕਲਯੁਗ ਦਾ ਵਾਸਾ ਹੋਵੇਗਾ ਜਿੱਥੇ ਬਹੁਤਾ ਧਨ ਹੋਵੇਗਾ ਉੱਥੇ ਵੀ ਕਲਯੁਗ ਦਾ ਵਾਸਾ ਹੋਵੇਗਾ ਰਾਜਾ ਪ੍ਰਿਸ਼ਤ ਕਹਿੰਦਾ ਤਥਾਸਤੂ ਇਹਨਾਂ ਚਾਰ ਥਾਵਾਂ ਤੇ ਕਲਯੁਗ ਨੇ ਜਗ੍ਹਾ ਲੈ ਲਈ ਅੱਜ ਸ਼ਿਕਾਰ ਖੇਡਣ ਵਾਸਤੇ ਰਾਜਾ ਪ੍ਰਿਸ਼ਤ ਤਿਆਰ ਹੋਇਆ ਸੋਨੇ ਦਾ ਮੁਕਟ ਲਾਇਆ ਸਿਰ ਤੇ ਜਦ ਸਿਰ ਤੇ ਸੋਨੇ ਦਾ ਮੁਕਟ ਰੱਖਿਆ ਉਸੇ ਵੇਲੇ ਕਲਯੁਗ ਸਵਾਰ ਹੋ ਗਿਆ ਦਿਮਾਗ ਤੇ ਜਗ੍ਹਾ ਮੰਗੀ ਸੀ ਨਾ ਜਿੱਥੇ ਸੋਨਾ ਹੋਵੇਗਾ ਉੱਥੇ ਮੇਰਾ ਵਾਸਾ ਹੋਵੇਗਾ ਜਦ ਦਿਮਾਗ ਤੇ ਕਲਯੁਗ ਸਵਾਰ ਹੋਇਆ ਉਲਟੇ ਉਲਟੇ ਖਿਆਲ ਮਨ ਚ ਆਉਣ ਲੱਗ ਗਏ ਸ਼ਿਕਾਰ ਖੇਡਦਿਆਂ ਅੱਗੇ ਜੰਗਲ ਵਿੱਚ ਹਿਰਨ ਨਿਕਲਿਆ ਰਾਜੇ ਪ੍ਰਿਸ਼ਤ ਨੇ ਘੋੜਾ ਲਾਇਆ ਉਹਦੇ ਮਗਰ ਹਿਰਨ ਬਹੁਤ ਤੇਜ਼ ਦੌੜਿਆ ਅੱਗੇ ਦੂਰ ਜਾ ਕੇ ਕਈ ਮੀਲ ਛਿਪ ਗਿਆ ਮਰਿਆ ਨਾ ਗਰਮੀ ਸੀ ਪਿਆਸ ਲੱਗੀ ਪਾਣੀ ਢੂੰਡਦਾ ਫਿਰਦਾ ਪ੍ਰਿਸ਼ਤ ਜੰਗਲ ਵਿੱਚ ਪਾਣੀ ਲੱਭਦਾ ਫਿਰਦਾ ਦੇਖਿਆ ਕਿ ਸ੍ਰਿੰਗੀ ਰਿਸ਼ੀ ਦਾ ਆਸ਼ਰਮ ਹੈ ਛੱਪੜ ਬਣਿਆ ਹੋਇਆ ਕੰਡਿਆਂ ਦੀ ਵਾੜ ਕੀਤੀ ਹੋਈ ਹੈ ਉਹਦੇ ਆਲੇ ਦੁਆਲੇ ਇੱਕ ਡੰਡਿਆਂ ਦੀ ਫਾਟਕ ਜੀ ਲੱਗੀ ਹੋਈ ਹੈ ਅੜਾ ਖੋਟ ਬਣਿਆ ਹੋਇਆ ਘੋੜੇ ਤੋਂ ਉਤਰ ਕੇ ਘੋੜਾ ਦਰਖਤ ਨਾਲ ਬੰਨਿਆ ਉਹ ਫਾਟਕ ਖੋਲ ਕੇ ਅੰਦਰ ਚਲਿਆ ਗਿਆ ਅੱਗੇ ਸ੍ਰਿੰਗੀ ਰਿਸ਼ੀ ਦੀ ਸਮਾਧੀ ਲੱਗੀ ਹੋਈ ਹੈ ਜੜ ਸਮਾਧੀ ਜਿਹੜੀ ਪਰਥਰੀ ਦੀ ਲੱਗਦੀ ਸੀ ਜਦੋਂ ਬਿਰਾਗ ਲੱਗਿਆ ਪਰਥਰੀ ਨੂੰ ਕਾਰਨ ਬੈਰਾਗ 360 ਰਾਣੀਆਂ ਦਾ ਤਿਆਗ ਕਰਕੇ ਹੀਰੇ ਮੋਤੀ ਦੇ ਲਾਲਾਂ ਦੇ ਖਜ਼ਾਨੇ ਹਾਥੀ ਘੋੜਿਆਂ ਦੇ ਤਬੇਲੇ ਛੱਡ ਕੇ ਗੋਰਖ ਦੇ ਟੱਲੇ ਤੇ ਜਾ ਕੇ ਬੇਨਤੀ ਕੀਤੀ ਕਹਿੰਦਾ ਜੀ ਮੈਨੂੰ ਆਪਣਾ ਸੇਵਕ ਬਣਾ ਲਓ ਇੱਛਾ ਕੀ ਲੈ ਕੇ ਆਇਆ, ਘਰ ਛੱਡ ਕੇ ਕੀ ਇੱਛਾ ਲੈ ਕੇ ਆਇਆ। ਪਰਥਰੀ ਕਹਿੰਦਾ ਜੋਗੀ ਰਾਜ ਮੇਰੀ ਇੱਛਾ ਕਿ ਮੇਰੀ ਇਹੋ ਜਿਹੀ ਜੜ ਸਮਾਧੀ ਲੱਗੀ ਹੋਵੇ, ਮੇਰੇ ਨਾਲ ਮਿਰਗ ਖਹਿ ਖਹਿ ਕੇ ਲੰਘਣ ਪਰ ਮੈਨੂੰ ਪਤਾ ਨਾ ਲੱਗੇ। ਗੋਰਖ ਕਹਿੰਦਾ ਪਰਥਰੀ ਹੋ ਤਾਂ ਇਸੇ ਤਰ੍ਹਾਂ ਹੀ ਜਾਏਗਾ, ਪਰ ਜਦੋਂ ਗੁਰੂ ਵਸਤੂ ਦਿੰਦਾ ਪਹਿਲਾਂ ਪਰਖਦਾ ਸੇਵਕ ਨੂੰ ਵੀ ਅਧਿਕਾਰੀ ਹੈ। ਵਾੜ ਤੋਂ ਭੂਰੇ ਲਾ ਕੇ ਤਾਂ ਸਾਰੇ ਲੈਣਾ ਚਾਹੁੰਦੇ ਨੇ, ਉੱਤੇ ਕਿਹਦਾ ਨਹੀਂ ਜੀ ਕਰਦਾ ਠੰਡ ਚ ਭੂਰਾ, ਪਰ ਵਾੜ ਤੇ ਤਾਂ ਭੂਰੇ ਹੁੰਦੇ ਹੀ ਨਹੀਂ, ਉਹ ਤਾਂ ਭੇਡਾਂ ਦੀ ਉੱਨ ਕੱਟ ਕੇ ਜਾ ਕੇ ਪਤਾ ਨਹੀਂ ਕਿੰਨੀ ਕੁ ਵਾਰੀ ਨੂੰ ਪਿੰਜ ਕੇ ਫਿਰ ਕੱਤ ਕੇ ਫਿਰ ਕੰਬਲ ਭੂਰਾ ਬਣਦਾ, ਫਿਰ ਨਿੱਘ ਆਉਂਦਾ। ਪ੍ਰਸ਼ਾਦੇ ਦਾ ਸਵਾਦ ਤਾਂ ਸਾਰਿਆਂ ਨੂੰ ਹੀ ਆਉਂਦਾ, ਪਰ ਪ੍ਰਸ਼ਾਦਾ ਬਣਿਆ ਕਿਵੇਂ ਹੈ? ਪਹਿਲਾਂ ਦਾਣੇ ਮਿੱਟੀ ਚ ਹਿਲਾਣੇ ਪਏ ਨੇ, ਹੁਣ ਪੱਕੀਆਂ ਨੇ ਕਣਕਾਂ, ਬੀਜੀਆਂ ਕਦੋਂ ਸੀ? ਕੱਤਕ ਦੇ ਮਹੀਨੇ ਚ। 6 ਮਹੀਨੇ ਵੱਟਾਂ ਤੇ ਫਿਰਦੇ ਰਹੇ, ਸਪਰੇ ਪਾਣੀ ਦਵਾਈਆਂ ਗੋਡੀ, ਹੁਣ ਆਸ ਆ ਵੀ ਹੁਣ ਦਾਣੇ, ਉਹ ਵੀ ਜੇ ਇਹਦਾ ਹੁਕਮ ਹੋਏਗਾ ਤਾਂ ਘਰ ਆਉਣਗੇ, ਉਹਦੇ ਹੁਕਮ ਤੋਂ ਬਿਨਾਂ ਨਹੀਂ ਆਉਂਦੇ। ਫਿਰ ਕਿਤੇ ਅੱਗੇ ਗਾਂਦੇ ਸੀ ਪੈਰਾਂ ਥੱਲੇ ਬਲਦਾਂ ਦੇ, ਤੰਗਲੀਆਂ ਨਾਲ ਉਡਾਉਂਦੇ, ਫਿਰ ਚੱਕੀ ਚ ਪੀਸਦੇ, ਫਿਰ ਗੁੰਨ ਕੇ ਤਵੇ ਤੇ ਸੜਦਾ ਪ੍ਰਸ਼ਾਦਾ, ਜਦ ਪੱਕ ਕੇ ਹੱਥ ਤੇ ਧਰਿਆ ਜਾਂਦਾ ਫਿਰ ਸਵਾਦ ਆਉਂਦਾ ਹੈ। ਨਾਮ ਦਾ ਸਵਾਦ ਤਾਂ ਸਾਰੇ ਚਾਹੁੰਦੇ ਨੇ, ਪਰ ਕੰਨ ਚ ਫੂਕ ਮਾਰਿਆਂ ਤੇ ਲੋਚਦੇ ਨੇ ਵੀ ਕੰਨ ਚ ਫੂਕ ਮਾਰੇ ਤੇ ਆਨੰਦ ਆ ਜਾਵੇ। ਉੱਥੋਂ ਚੱਲਣਾ ਪੈਣਾ ਜਿੱਥੋਂ ਕਣਕ ਬੀਜੀ ਹੈ, ਗੋਡੀਆਂ ਸਪਰੇ ਗਾਣਾ, ਕਣਕ ਕੱਢਣੀ ਪੀਸਣਾ, ਫਿਰ ਤਵੇ ਤੇ ਸੜਨਾ, ਫਿਰ ਸਵਾਦ ਹੈ। ਇਹ ਸਿੱਖੀ ਦਾ ਸਿਧਾਂਤ ਹੈ। ਜਿਹੜਾ ਗੁਰੂ ਦੇ ਉਪਦੇਸ਼ ਦੀ ਕਠਾਲੀ ਵਿੱਚ ਢਲ ਜਾਏਗਾ ਉਹਨੂੰ ਆਨੰਦ ਪ੍ਰਾਪਤ ਹੋ ਜਾਏਗਾ। ਬਾਕੀ ਗੱਲਾਂ ਵਾਲੇ ਹੈਣ ਹਨੇਰੇ, ਆਪਾਂ ਗੱਲਾਂ ਵਾਲਿਆਂ, ਗੱਲਾਂ ਕਰੇ ਹਨੇਰੀਆਂ ਸਾਡੇ ਵਾਂਗ, ਖਸਮ ਨਾ ਪਾਏ ਸਾਧ। ਖਸਮ ਦਾ ਤਾਂ ਨਹੀਂ ਪਤਾ ਲੱਗਿਆ ਅਜੇ ਤੱਕ, ਗੱਲਾਂ ਜੇ ਹੋਰ ਕਹੋਗੇ ਹੋਰ ਵੀ ਸੁਣਾ ਦਿਆਂਗੇ ਤੁਹਾਨੂੰ ਏਦੂ ਵਧੀਆ। ਅਸੀਂ ਮਨ ਦੀ ਬਾਤ ਕਰ ਰਹੇ ਹਾਂ ਗੁਰੂ ਦੀ ਹਜ਼ੂਰੀ ਚ। ਜਦੋਂ ਆਪਣੇ ਮਨ ਨੂੰ ਆਖਾਂਗੇ ਮਨ ਤਾਂ ਸਾਰਿਆਂ ਦੇ ਵਿੱਚ ਹੀ ਹੈ। ਖਸਮ ਨਾ ਪਾਏ ਸਾਧ ਗੱਲਾਂ ਕਰੇ ਜੀ ਕਨੇਰੀਆਂ, ਖਸਮ ਨਾ ਪਾਏ ਗੱਲਾਂ ਕਰੇ ਕਨੇਰੀਆਂ, ਕਰੇ ਹਨੇਰੀਆਂ ਖਸਮ ਨਾ ਪਾਏ ਸਾਧ। ਗੱਲਾਂ ਤਾਂ ਸਾਡੇ ਅਸੀਂ ਪੜ੍ਹ ਲਈਆਂ ਸੁਣ ਲਈਆਂ, ਪਰ ਖਸਮ ਦਾ ਸਾਦ ਸਵਾਦ ਨਹੀਂ ਜਾਣੇ ਅੱਜ ਤੱਕ। ਉਹ ਗੋਰਖ ਜੀ ਕਹਿੰਦੇ, ਭਰਥਰੀ ਜੀ ਐਸਾ ਹੋ ਤਾਂ ਜਾਏਗਾ ਪਰ ਪਰਖ ਦੀ ਕਸਵੱਟੀ ਲੰਘਣਾ ਪਵੇਗਾ। ਕਹਿੰਦੇ ਜੀ ਦੱਸੋ। ਕਹਿੰਦੇ ਸ਼ਾਹੀ ਪੁਸ਼ਾਕ ਲਾ ਦੇ। ਲਾਤੀ ਸ਼ਾਹੀ ਪੁਸ਼ਾਕ, ਮੂੰਹ ਸਿਰ ਮੁੰਨ ਦਿੱਤਾ ਭਰਥਰੀ ਦਾ, ਕੰਨਾਂ ਚ ਮੁੰਦਰਾ ਪਾਤੀਆਂ, ਕੰਨ ਪਾੜ ਕੇ। ਇਹ ਗੱਲਾਂ ਕਹਿਣੀਆਂ ਸੌਖੀਆਂ ਨੇ, ਮੁੰਦਰਾਂ ਦੇਖ ਲਓ ਜੋਗੀਆਂ ਦੀ ਕਿੱਡੀਆਂ ਕਿੱਡੀਆਂ ਹੁੰਦੀਆਂ ਨੇ, ਤੇ ਕੰਨ ਕਿੱਡੀ ਨਰਮ ਚੀਜ਼ ਹੈ, ਜੇ ਕਿਤੇ ਛੋਟੀ ਜਿਹੀ ਫੁਣਸੀ ਹੋ ਜਾਏ ਸੌ ਨਹੀਂ ਸਕਦਾ, ਤੜਫ ਕੇ ਰਾਤ ਲੰਘਦੀ ਹੈ। ਇਹ ਤਾਂ ਜੋਗੀ ਨੂੰ ਪਤਾ ਹੁੰਦਾ ਜਦੋਂ ਕੰਨ ਪਾੜਿਆ ਜਾਂਦਾ ਉਹਦਾ। ਕੰਨ ਪਾੜ ਕੇ ਮੁੰਦਰਾਂ ਪਾ ਦਿੱਤੀਆਂ, ਸਵਾਹ ਮਲ ਦਿੱਤੀ ਪਿੰਡੇ ਉੱਤੇ, ਜਿਹਨੂੰ ਸੁਗੰਧੀਆਂ ਲੱਗਦੀਆਂ ਸੀ ਨਾ ਸਰੀਰ ਨੂੰ, ਸਵਾਹ ਮਲ ਦਿੱਤੀ, ਮੋਢੇ ਚ ਝੋਲੀ ਪਾ ਦਿੱਤੀ, ਹੱਥ ਚ ਚਿੱਪੀ, ਇੱਕ ਹੱਥ ਚ ਡੰਡਾ ਫੜਾ ਤਾ ਭਰਥਰੀ ਦੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਸੀ ਨਾ ਜੋਗੀਆਂ ਨੇ ਵੀ ਤੁਸੀਂ ਜੋਗੀ ਬਣ ਜਾਓ। ਮਹਾਰਾਜ ਕਹਿੰਦੇ ਕਿਹੋ ਜਿਹਾ? ਕੰਨਾਂ ਚ ਮੁੰਦਰਾ ਪਾ ਲਓ, ਮੋਢੇ ਚ ਝੋਲੀ ਪਾਓ, ਹੱਥ ਚ ਡੰਡਾ ਫੜੋ ਤੇ ਭੂਤੀ ਮਲੋ ਸਰੀਰ ਤੇ। ਮਹਾਰਾਜ ਕਹਿੰਦੇ ਤਾਂ ਸਾਰੀਆਂ ਗੱਲਾਂ ਪਹਿਲੀਆਂ ਅਸੀਂ ਕਰੀਆਂ ਹੋਈਆਂ ਨੇ, ਮੁੰਦਾ ਸੰਤੋਖ, ਸਤੋ ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ, ਸਰਮ ਪੱਤ ਝੋਲੀ, ਸ਼ੁਭ ਗੁਣ ਧਾਰਨ ਰੂਪੀ ਅਸੀਂ ਝੋਲੀ ਪਾਈ ਹੋਈ ਹੈ। ਧਿਆਨ ਕੀ ਕਰਾਇਆ ਪਏ ਭੂਤ? ਉਹ ਪਰਮੇਸ਼ਰ ਦਾ ਧਿਆਨ ਜਿਹੜਾ ਹਰ ਵੇਲੇ ਸਾਡੇ ਮਨ ਚ ਰਹਿੰਦਾ, ਅਸੀਂ ਭਭੂਤੀ ਮਲੀ ਹੋਈ ਹੈ ਸਰੀਰ ਤੇ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ, ਸਾਨੂੰ ਜਿਹੜੀ ਜੁਗਤ ਦੱਸੀ ਹੈ ਕਿ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਰੂਪੀ ਜਿਹੜਾ ਡੰਡਾ ਸੀ ਫੜਿਆ ਹੱਥ ਚ। ਇਹ ਜੋਗੀ ਦੇ ਜਿਹੜੇ ਚਿੰਨ ਨੇ ਖੰਡਨ ਨਹੀਂ ਕੀਤੇ, ਦੱਸਿਆ ਜੇ ਮੁੰਦਾ ਪਾਈਆਂ ਨੇ ਤਾਂ ਸੰਤੋਖ ਜ਼ਰੂਰ ਚਾਹੀਦਾ ਮੁੰਦਾ ਧਾਰਨ ਕਰਨ ਵਾਲੇ, ਜੇ ਝੋਲੀ ਪਈ ਹੈ ਤਾਂ ਸ਼ੁਭ ਗੁਣ ਧਾਰਨ ਕੀਤੇ ਹੋਣੇ ਚਾਹੀਦੇ, ਤੇ ਜੇ ਸਵਾਹ ਮਲੀਏ ਤਾਂ ਉਹਦਾ ਧਿਆਨ ਪਰਮਾਤਮਾ ਵਿੱਚ ਜੁੜਿਆ ਹੋਣਾ ਚਾਹੀਦਾ। ਜੇ ਜਨੇਊ ਪਾਇਆ ਤਾਂ ਗੱਲ ਹੋਈ ਹੈ ਉੱਥੇ ਮੁੰਦਾ ਸੰਤੋਖ, ਇੱਥੇ ਦਇਆ ਕਪਾਹ। ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਮਹਾਰਾਜ ਕਹਿੰਦੇ ਜਨੇਊ ਪਾ ਕੇ ਤੇ ਤੇਰੇ ਅੰਦਰ ਦਇਆ ਨਹੀਂ, ਸੰਤੋਖ ਨਹੀਂ, ਜਤ ਸਤ ਨਹੀਂ, ਤਾਂ ਜਨੇਊ ਨੇ ਕੁਛ ਨਹੀਂ ਸਵਾਰਨਾ। ਜੇ ਮੁੰਦਰਾਂ ਪਾਈਆਂ ਨੇ ਤੇ ਸੰਤੋਖ ਨਹੀਂ, ਜੇ ਝੋਲੀ ਪਾਈਏ ਤਾਂ ਸ਼ੁਭ ਗੁਣ ਨਹੀਂ, ਜੇ ਸਵਾਹ ਮਲੀ ਤੇ ਧਿਆਨ ਨਾਮ ਨਾਲ ਨਹੀਂ ਜੁੜਿਆ ਤਾਂ ਫਾਇਦਾ ਕੋਈ ਨਹੀਂ। ਤੇ ਵਾਰੀ ਤਾਂ ਆਪਣੀ ਵੀ ਕੰਘਾ ਕੜਾ ਕਿਰਪਾਨ ਕਸ਼ਹਿਰਾ, ਇਹ ਦਿਖਾਉਣ ਵਾਸਤੇ ਤਾਂ ਨਹੀਂ ਨਾ ਪਾਇਆ, ਇਹਦਾ ਵੀ ਕੋਈ ਮਤਲਬ ਹੈ। ਇਸ ਕਰਕੇ ਭਰਥਰੀ ਜੀ ਨੂੰ ਕਹਿੰਦੇ ਜਾ ਆਪਣੇ ਘਰੋਂ ਭੀਖ ਮੰਗ ਕੇ ਲੈ ਕੇ ਆ, ਆਪਣੀ ਪਟਰਾਣੀ ਰਾਣੀ ਨੂੰ ਮਾਂ ਕਹਿ ਕੇ ਭੀਖ ਮੰਗਣੀ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣ, ਉਹ 360 ਰਾਣੀਆਂ ਦਾ ਰਾਜਾ ਭਰਥਰੀ ਲੰਗੋਟੀ ਪਾਈ ਹੈ, ਡੰਡਾ ਫੜਿਆ ਹੱਥ ਵਿੱਚ, ਮੋਢੇ ਚ ਝੋਲੀ ਚਿੱਪੀ ਫੜੀ ਹੈ, ਹੁਣ ਜਿਉਂਦਾ ਤਾਂ ਨਹੀਂ ਨਾ ਮਰ ਕੇ ਜਾ ਸਕਦਾ। ਆਪਣੇ ਦਰ ਤੇ ਜਾ ਕੇ ਅਲਖ ਜਗਾਈ, ਰਾਣੀ ਥਾਲ ਭਰ ਕੇ ਲੈ ਕੇ ਆਈ ਮੋਤੀਆਂ ਦਾ, ਪਟਰਾਣੀ ਰਾਣੀ। ਭਰਥਰੀ ਰਾਜਾ ਕਹਿੰਦਾ ਮਾਂ ਅਸੀਂ ਮੋਤੀਆਂ ਦਾ ਦਾਨ ਨਹੀਂ, ਅਸੀਂ ਤਨ ਦਾਣੇ ਦਾ ਦਾਨ ਲੈਂਦੇ ਹਾਂ। ਜਿਹਦੇ ਨਾਲ ਜੀਵਨ ਗੁਜ਼ਾਰਿਆ ਸੀ ਪਟਰਾਣੀ ਰਾਣੀ ਨੇ ਪਛਾਣ ਲਈ ਆਵਾਜ਼, ਇਹ ਤਾਂ ਮੇਰੇ ਪਤੀ ਭਰਥਰੀ ਦੀ ਆਵਾਜ਼ ਹੈ। ਹਾਲਤ ਦੇਖ ਕੇ ਭਰਥਰੀ ਦੀ, ਸ਼ਾਹੀ ਪੁਸ਼ਾਕਾ ਪਾਉਣ ਵਾਲਾ ਭਰਥਰੀ, ਹੀਰੇ ਲਾਲਾਂ ਦੇ ਹਾਰ ਗਲ ਵਿੱਚ ਹੁੰਦੇ ਸੀ ਜਿਹਦੇ, ਅੱਜ ਪਿੰਡੇ ਤੇ ਸਵਾਹ ਮਲੀ ਹੈ, ਕੰਨ ਚ ਮੁੰਦਰਾਂ ਪਾਈਆਂ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ।
ਰਾਜੇ ਰੋਂਦੇ ਸੀ ਤ ਕੰਨ ਬਣਵਾ ਕੇ ਮਹਿਲਾਂ ਦੇ ਵਿੱਚ ਹੁਣ ਰਾਣੀਆਂ ਰੋਂਦੇ ਦੀ ਕੰਨ ਬਣਵਾ ਕੇ ਮਹਿਲਾਂ ਵਿੱਚ ਰੋਣ ਰਾਣੀਆਂ
ਜਦੋਂ ਭਿੱਖਿਆ ਲੈ ਕੇ ਆਏ ਮੁੜ ਕੇ ਟੱਲੇ ਤੇ ਪਾਸ ਹੋ ਗਏ, ਉਪਦੇਸ਼ ਬਖਸ਼ਿਆ। ਵਿਆਸ ਕਰਦਿਆਂ ਉਹ ਸਮਾਂ ਆਇਆ, ਜੜ ਸਮਾਧੀ ਲੱਗੀ, ਮਿਰਗ ਖਹਿ ਖਹਿ ਕੇ ਨਾਲੋਂ ਲੰਘਦੇ ਪਰ ਭਰਤਰੀ ਜੀ ਨੂੰ ਪਤਾ ਨਹੀਂ ਲੱਗਦਾ। ਉਹ ਸ੍ਰਿੰਗੀ ਰਿਸ਼ੀ ਦੀ ਜੜ ਸਮਾਧੀ ਲੱਗੀ ਹੋਈ ਹੈ, ਦੇਸ਼ ਕਾਲ ਵਸਤੂ ਦਾ ਕੋਈ ਪਤਾ ਨਹੀਂ, ਕਿੱਥੇ ਬੈਠਾ, ਕਿੰਨਾ ਸਮਾਂ ਹੋ ਗਿਆ, ਕਿਹੜੀ ਵਸਤੂ ਕੋਲ ਹੈ। ਰਾਜੇ ਪ੍ਰਿਸ਼ਤ ਨੇ, ਜਿਹਦੇ ਦਿਮਾਗ ਤੇ ਕਲਯੁਗ ਸਵਾਰ ਹੋਇਆ, ਉਲਟੇ ਖਿਆਲ, ਇੱਕ ਪਖੰਡੀ ਅੱਖਾਂ ਮੀਟ ਕੇ ਮੈਨੂੰ ਪਖੰਡ ਕਰਕੇ ਦਿਖਾ ਰਿਹਾ, ਮੈਂ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਪ੍ਰਿਸ਼ਤ, ਮੈਨੂੰ ਆਓ ਜੀ ਜੀ ਆਇਆਂ ਨੂੰ ਕੋਈ ਸਤਿਕਾਰ, ਕੋਈ ਆਓ ਭਗਤ, ਤਾਂ ਕੀ ਕਰਨੀ ਸੀ, ਉਲਟਾ ਪਖੰਡ ਕਰਕੇ ਅੱਖਾਂ ਮੀਟ ਕੇ ਦਿਖਾ ਰਿਹਾ। ਕੱਲ ਜੋ ਉਲਟੇ ਖਿਆਲ ਦਿਮਾਗ ਚ, ਪਹਿਲਾਂ ਤਾਂ ਹੰਕਾਰ ਸੀ ਆਪਣੇ ਰਾਜ ਭਾਗ ਦਾ, ਫਿਰ ਕ੍ਰੋਧ ਆਇਆ, ਗੁੱਸਾ ਆਇਆ। ਇਹ ਜਿਹੜਾ ਹੰਕਾਰ ਹੈ, ਇਹ ਰੱਬ ਤੋਂ ਉਲਟ ਕਰ ਦਿੰਦਾ ਇਨਸਾਨ ਨੂੰ। ਭਾਵੇਂ ਤਪੱਸਵੀ ਹੈ, ਤਪ ਕਰਕੇ ਜਦੋਂ ਹੰਕਾਰ ਹੁੰਦਾ ਰੱਬ ਤੋਂ ਉਲਟ ਹੋ ਜਾਂਦਾ। ਹਰਨਾਕਸ਼ ਤਪ ਕਰਕੇ ਉਲਟ ਹੋਇਆ ਸੀ, ਵਰ ਲੈ ਕੇ ਭਗਵਾਨ ਤੋਂ ਹੰਕਾਰੀ ਹੋ ਗਿਆ। ਜਦ ਮਨ ਚ ਹੰਕਾਰ ਹੋਏਗਾ ਭਾਵੇਂ ਦਾਨ ਪੁੰਨ ਦਾ, ਭਾਵੇਂ ਭਜਨ ਪਾਠ ਦਾ, ਭਾਵੇਂ ਸ਼ੁਭ ਗੁਣਾਂ ਦਾ, ਉਹ ਨਾਮ ਨਾਲ ਨਹੀਂ ਜੁੜ ਸਕਦਾ। ਹਰ ਜੀਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਹੰਕਾਰ ਮੂਏ ਸੇ ਵੇ ਗਤੀ ਗਏ ਮਰ ਜਨਮੇ ਫਿਰ ਆਵੇ। ਸਤਿਗੁਰੂ ਮਹਾਰਾਜ ਕਹਿੰਦੇ ਜੇ ਤਪੱਸਿਆ ਕਰਕੇ ਹੰਕਾਰ ਕਰ ਲਵੇ ਤਾਂ ਉਹ ਨਰਕਾਂ ਸੁਰਗਾਂ ਦਾ ਅਧਿਕਾਰੀ ਹੁੰਦਾ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਜੇ ਦਾਨ ਪੁੰਨ ਕਰਕੇ, ਤੀਰਥ ਯਾਤਰਾ ਕਰਕੇ, ਚੰਗੇ ਕਰਮ ਕਰਕੇ ਮਨ ਚ ਮਾਣ ਕਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਵਿਅਰਥ ਚਲੇ ਜਾਂਦੇ ਨੇ ਜਿਵੇਂ ਹਾਥੀ ਨੂੰ ਨਹਾਉਣਾ ਵਿਅਰਥ ਹੁੰਦਾ ਹੈ, ਵਿਅਰਥ ਹੋ ਜਾਂਦਾ ਜਦੋਂ ਚੰਗੇ ਕਰਮ ਕਰਕੇ ਹੰਕਾਰ ਕਰਦੇ ਨਾ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫੁਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨੂੰ ਚੰਦਨ ਮਲ ਮਲ ਕੇ ਨਵਾਈ ਜਾਓ, ਜਦੋਂ ਬਾਹਰ ਕੱਢੋਗੇ ਸੁੰਡਣਾ ਉੱਤੇ ਮਿੱਟੀ ਫਿਰ ਸੁੱਟ ਲਗੋ। ਨਵਾਇਆ ਨਾ ਨਵਾਇਆ ਬਰਾਬਰ ਹੈ। ਮਹਾਰਾਜ ਕਹਿੰਦੇ ਜੇ ਦਾਨ ਪੁੰਨ ਕਰਕੇ ਭਜਨ ਪਾਠ ਕਰਕੇ ਹੰਕਾਰ ਕਰ ਲਿਆ ਨਾ ਮਨ ਦੇ ਵਿੱਚ, ਤਾਂ ਹਾਥੀ ਨੂੰ ਨਹਾਉਣ ਵਾਲੀ ਬਾਤ ਕਿਸੇ ਲੇਖੇ ਨਹੀਂ ਪੈਣੀ। ਜਾਂ ਇਉਂ ਕਹਿ ਲਓ ਜਿੰਨੇ ਚੰਗੇ ਕਰਮ ਕਰਨੇ ਨੇ, ਭਜਨ ਕਰਨਾ, ਦਾਨ ਪੁੰਨ ਕਰਨਾ, ਤੀਰਥ ਯਾਤਰਾ ਕਰਨੀ, ਸੇਵਾ ਸਿਮਰਨ, ਕੇਵਲ ਤਾਂ ਕੇਵਲ ਮਨ ਚੋਂ ਹੰਕਾਰ ਦੂਰ ਕਰਨ ਵਾਸਤੇ ਕਰਨੇ। ਜਿੱਦਣ ਹੰਕਾਰ ਦੂਰ ਹੋ ਗਿਆ, ਜੀਵ ਤੇ ਬ੍ਰਹਮ ਦੀ ਭੇਦਤਾ ਹੋ ਜਾਏਗੀ, ਆਪਸ ਵਿੱਚ ਇੱਕ ਹੋ ਜਾਣਗੇ ਦੋਵੇਂ। ਇਹ ਹੰਕਾਰ ਦੀ ਕੰਧ ਹੈ। ਹਉਮੈ ਕਹੋ, ਹੰਕਾਰ ਕਹੋ, ਮਾਨ ਕਹੋ, ਇੱਕੋ ਹੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੇਰੇ ਅੰਦਰ ਹੰਕਾਰ ਦੀ ਹਉਮੈ ਦੀ ਕੰਧ ਬਣੀ ਹੈ, ਜਿਹੜੀ ਪਰਮਾਤਮਾ ਨੂੰ ਮਿਲ ਨਹੀਂ ਦਿੰਦੀ। ਸੱਕੇ ਭਰਾਵਾਂ ਦਾ ਇੱਕ ਵਿਹੜਾ ਹੁੰਦਾ ਹੈ, ਜਿੱਦਣ ਕੰਧ ਪੈ ਜਾਏ ਵਿੱਚ ਦੋ ਪੁਰਸ਼ਨ ਹੋ ਜਾਂਦੇ ਹੈ, ਤਾਂ ਇੱਕੋ ਹੀ ਸੀ ਇਹ। ਕਹਿਤ ਕਬੀਰ ਏ ਰਾਮ ਕੀ ਅੰਸ਼, ਪਰ ਵਿੱਚ ਹਉਮੈ ਦੀ ਕੰਧ ਆ ਕੇ ਜੀਵ ਤੇ ਬ੍ਰਹਮ ਦੋ ਬਣ ਗਏ। ਤੇ ਮਹਾਰਾਜ ਕਹਿੰਦੇ ਉਹ ਕੰਧ ਢਾਉਣ ਦੀ ਬਜਾਏ ਲੇਪ ਲਾਉਂਦੇ ਆਪਾਂ। ਭਾਵੇਂ ਆਪਾਂ ਧਰਮ ਸਥਾਨ ਤੇ ਆਏ ਹਾਂ, ਪਰ ਇੱਥੇ ਸਾਡੀ ਹਉਮੈ ਬਰਕਰਾਰ ਰਹਿਣੀ ਚਾਹੀਦੀ ਹੈ, ਹੰਕਾਰ ਬਣਿਆ ਰਹਿਣਾ ਚਾਹੀਦਾ, ਢਹਿਣਾ ਨਹੀਂ ਚਾਹੀਦਾ। ਜਿਵੇਂ ਪੈਰ ਚੁੱਭਿਆ ਹੋਵੇ ਕੰਡਾ, ਉੱਤੇ ਮਾੜੀ ਜਿਹੀ ਦੱਬ ਆਵੇ, ਚੀਸ ਮਾਰਦਾ ਨਾ, ਜਿਉਂ ਜਿਉਂ ਚੱਲੇ ਚੁੱਭੇ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਇਹ ਹਉਮੈ ਇਸ ਤਰ੍ਹਾਂ ਚੁੱਭਦੀ ਹੈ, ਜਿੱਥੇ ਘਟਣ ਲੱਗਦੀ ਹੈ, ਜਿੱਥੇ ਆਪਣੀ ਹਉਮੈ ਘਟਦੀ ਹੈ, ਆਪਾਂ ਸਿੱਖੀ ਛੱਡ ਦਾਂਗੇ, ਧਰਮ ਛੱਡ ਦਾਂਗੇ, ਹੋਰ ਤਾਂ ਕਿ ਧਰਮ ਸਥਾਨ ਵੀ ਛੱਡ ਕੇ ਚਲੇ ਜਾਂਗੇ। ਇੱਥੇ ਸਾਡੀ ਪੁੱਛਗਿੱਛ, ਸਾਡਾ ਸਤਿਕਾਰ ਨਹੀਂ ਹੈ, ਕੀ ਫਾਇਦਾ ਇੱਥੇ ਆਉਣ ਦਾ, ਸਾਨੂੰ ਤਾਂ ਬੁਲਾਇਆ ਹੀ ਕਿਸੇ ਨੇ ਨਹੀਂ ਹੈ। ਪੜੋ ਇਤਿਹਾਸ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁੜਮ ਗੁਰੂ ਅਮਰਦਾਸ ਮਹਾਰਾਜ 12 ਸਾਲ ਸੇਵਾ ਕਰਦੇ ਰਹੇ ਨੇ। ਸਾਲ ਮਗਰੋਂ ਇੱਕ ਸਰੂਪਾ ਦਿੰਦੇ, ਮੁੜ ਕੇ ਕਦੇ ਬੁਲਾਇਆ ਨਹੀਂ ਹੈ ਕਿ ਸਾਡਾ ਰਿਸ਼ਤੇਦਾਰ ਹੈ, ਸਾਡਾ ਕੁੜਮ ਲੱਗਦਾ ਹੈ, ਕਿਤੇ ਨਾਰਾਜ਼ ਨਾ ਹੋ ਜਾਏ। ਤੇ ਦਿਨ ਰਾਤ ਇੱਕ ਕੀਤੀ ਹੈ, ਕਦੇ ਨਹੀਂ ਪੁੱਛਿਆ ਸੱਚਿਆ ਪਾਤਸ਼ਾਹ ਤੇਰੇ ਦਰ ਤੇ ਰਹਿਣਾ, ਮੈਨੂੰ ਬੁਲਾ ਤਾਂ ਲਿਆ ਕਰ, ਕਦੇ ਤੂੰ ਕਦੇ ਬੁਲਾਇਆ ਹੀ ਨਹੀਂ। ਅੱਜ ਦਾ ਸਿੱਖ ਜੇ ਕਿਤੇ 10 ਮਿੰਟ ਸੇਵਾ ਕਰਦਾ 50 ਸਾਣ ਆਏ ਸੀ ਜੀ, ਕਿਸੇ ਨੇ ਇੱਥੇ ਬੁਲਾਇਆ ਹੀ ਨਹੀਂ, ਇਸ ਕਰਕੇ ਫਿਰ ਅਸੀਂ ਤਾਂ ਹੋਰ ਦਰ ਲੱਭ ਲਿਆ, ਫਿਰ ਜਿੱਥੇ ਬੁਲਾਉਣ ਲੱਗ ਪਏ। ਇੱਥੇ ਹਉਮੈ ਬਰਕਰਾਰ ਚਾਹੀਦੀ ਹੈ ਸਾਡੀ, ਜੇ ਧਰਮ ਸਥਾਨ ਤੇ ਆਉਣਾ ਹੈ। ਬੁਖਾਰ ਹਟਾਉਣ ਵਾਸਤੇ ਦਵਾਈ ਖਾਧੀ ਸੀ, ਪਰ ਉਹ ਦਵਾਈ ਰਿਐਕਸ਼ਨ ਕਰ ਗਈ, ਇੱਕ ਹੋਰ ਬਿਮਾਰੀ ਲੱਗ ਗਈ ਨਾਲ। ਆਇਆ ਸੀ ਧਰਮ ਸਥਾਨ ਤੇ ਬਿਮਾਰੀ ਹਟਾਉਣ, ਇੱਥੇ ਹਉਮੈ ਦਾ ਰੋਗ ਲੱਗ ਕੇ ਬਹਿ ਗਿਆ, ਹੋਰ ਲੱਗੇ ਨਾ ਰੋਗ। ਅੱਜ ਜਿੰਨੇ ਵੀ ਝਗੜੇ ਨੇ ਧਰਮ ਸਥਾਨਾਂ ਤੇ ਨੇ, ਹਉਮੈ ਦੇ ਨੇ, ਅਹੁਦਿਆਂ ਦੇ ਨੇ, ਕੋਈ ਨੀ ਝਗੜਾ ਕਰਦਾ। ਮੈਨੂੰ ਝਾੜੂ ਮਾਰਨ ਤੋਂ ਹਟਾ ਤਾ ਗੁਰੂ ਘਰ ਚੋਂ, ਮੈਂ ਮੁੜ ਕੇ ਗਿਆ ਹੀ ਨਹੀਂ। ਮੈਂ ਉੱਥੇ ਭਾਂਡੇ ਮਾਂਜਦਾ ਸੀ, ਮੈਨੂੰ ਭਾਂਡੇ ਮਾਂਜਣ ਨਹੀਂ ਦਿੱਤੇ ਕਿਸੇ ਨੇ। ਪੜਿਆ ਕਿਤੇ ਰਸਾਲੇ, ਤੁਸੀਂ ਕਦੇ ਅਖਬਾਰ ਚ ਪੜਿਆ ਹੋਵੇ ਕੋਈ ਸਿੱਖ ਉੱਥੇ ਪਾਣੀ ਢੋਂਦਾ ਸੀ ਉੱਥੇ ਢੋਣ ਨਹੀਂ ਦਿੱਤਾ ਉਹਨਾਂ ਨੇ ਗੁਰਦੁਆਰਿਆਂ ਨੂੰ? ਨਹੀਂ ਨਹੀਂ, ਜਦੋਂ ਪੜੋਂਗੇ ਨਾ ਇਹੀ ਪੜੋਂਗੇ,
ਕਿੱਥੋਂ ਲੱਗੇ ਕਿੱਥੋਂ ਲੱਗੀ ਕਿੱਥੋਂ ਲੱਗੇ ਜੀ ਹਉਮੈ ਦੀ ਬਿਮਾਰੀ ਕਿੱਥੋਂ ਲੱਗੀ ਜੀ
ਦੋ ਚੀਜ਼ਾਂ ਨੇ ਹਉਮੈ ਤੇ ਹੰਕਾਰ, ਇੱਕ ਚੀਜ਼ ਦੇ ਨਾਂ ਦੋ ਨੇ, ਜਿਵੇਂ ਪਾਣੀ ਕਹਿ ਦਿਓ ਤੇ ਜਲ ਕਹਿ ਦਿਓ, ਵਾਟਰ ਕਹਿ ਦਿਓ ਉਬ ਆਪ ਕਹਿ ਦਿਓ, ਪਾਣੀ ਦਾ ਨਾਂ ਹੀ ਹੈ। ਹੰਕਾਰ ਕਹਿ ਦਿਓ, ਹਉਮੈ ਕਹਿ ਦਿਓ, ਮਾਣ ਕਹਿ ਦਿਓ, ਇਹ ਅੱਖਰਾਂ ਚ ਫਰਕ ਹੈ, ਚੀਜ਼ ਉਹੀ। ਜਿਹੜਾ ਹੰਕਾਰ ਹੈ ਤੇ ਕ੍ਰੋਧ, ਜਦ ਬੁੱਧ ਤੇ ਦੋ ਚੀਜ਼ਾਂ ਦਾ ਅਸਰ ਹੋਵੇ ਵਿਚਾਰ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ ਜਿਵੇਂ ਕੁਠਾਲੀ ਦੇ ਵਿੱਚ ਸੁਹਾਗਾ ਪਾ ਕੇ ਤੇ ਸੋਨਾ ਪਾਉਂਦੇ ਨੇ ਸੁਨਿਆਰੇ, ਬੰਦ ਕਰਕੇ ਕੁਠਾਲੀ ਅੱਗ ਚ ਰੱਖਦੇ ਨੇ, ਉਹ ਸੁਹਾਗਾ ਸੋਨੇ ਦਾ ਪਾਣੀ ਬਣਾ ਦਿੰਦਾ, ਖੋਟ ਕੱਢ ਕੇ ਉਸ ਪਾਣੀ ਦਾ ਫਿਰ ਗਹਿਣਾ ਘੜ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਲ। ਇੱਕ ਕ੍ਰੋਧ ਮਨ ਦੇ ਵਿੱਚ, ਮੈਂ ਚੱਕਰਵਰਤੀ ਰਾਜਾ ਪਰਿਸ਼ਦ, ਇਹਨੇ ਮੇਰਾ ਸਤਿਕਾਰ ਹੀ ਨਹੀਂ ਕੀਤਾ। ਇੱਕ ਹੰਕਾਰ, ਬੁੱਧ ਵਿਪਰਜੇ ਕਰ ਦਿੱਤੀ, ਉੱਥੇ ਇੱਕ ਮਰਿਆ ਸੱਪ ਪਿਆ ਸੀ ਵਾੜ ਦੇ ਉੱਤੇ, ਤਣਖ ਦੇ ਨਾਲ ਚੱਕ ਕੇ ਮਹਾਂਪੁਰਸ਼ਾਂ ਦੇ ਗਲ ਚ ਪਾਤਾ ਪ੍ਰੀਸ਼ਿਤ ਨੇ, ਅਵੱਗਿਆ ਕਰ ਦਿੱਤੀ। ਚਾਹੀਦਾ ਸੀ ਖੁਸ਼ੀ ਲੈਣੀ, ਸਤਿਕਾਰ ਕਰਨਾ, ਪਰ ਉਹ ਕਲਯੁਗ ਨੇ ਮੱਤ ਮਾਰ ਦਿੱਤੀ ਰਾਜੇ ਪ੍ਰੀਸ਼ਿਤ ਦੀ, ਉਹ ਮਹਾਤਮਾ ਦੇ ਗਲ ਵਿੱਚ ਮਰਿਆ ਸੱਪ ਪਾ ਦਿੱਤਾ। ਸ੍ਰਿੰਗੀ ਰਿਸ਼ੀ ਨੂੰ ਕੋਈ ਨਹੀਂ ਪਤਾ ਕਿਸੇ ਨੇ ਹਾਰ ਪਾਇਆ ਕਿ ਸੱਪ ਪਾਇਆ, ਕੌਣ ਆਇਆ। ਛੋਟੀ ਜੀ ਛੱਪਰੀ ਸੀ ਰਹਿਣ ਵਾਸਤੇ। ਭਗਤ ਕਬੀਰ ਜੀ ਨੇ ਉਹ ਛੱਪਰੀ ਦਾ ਵੀ ਛੱਪਰੀ ਦੀ ਵੀ ਵਡਿਆਈ ਕੀਤੀ ਹੈ। ਜਿਸ ਛੱਪਰੀ ਵਿੱਚ ਰਹਿਣ ਵਾਲਾ ਕੋ ਰੱਬ ਦਾ ਪਿਆਰਾ ਬੰਦਗੀ ਕਰਦਾ ਹੈ ਉਹ ਛੱਪਰੀ ਭਾਗਾਂ ਵਾਲੀ ਹੈ। ਛੱਪਰੀਆਂ ਸਾਧ ਸੰਗਤ ਜੀ ਇੱਧਰ ਯੂਪੀ ਦੇ ਵਿੱਚ ਛੰਨਾ ਬਣਾਉਂਦੇ ਨੇ ਛੱਪਰੀਆਂ, ਕੋਠੀ ਜਿਹਨੇ ਪੈਸੇ ਲਾ ਦਿੰਦੇ ਆ ਛੱਪਰੀ ਤੇ, ਕਈ ਕਈ ਲੱਖ ਰੁਪਇਆ ਬੰਗਾਲੀ ਲੋਕ ਲਾ ਦਿੰਦੇ ਨੇ ਛੱਪਰੀ ਬਣਾਉਣ ਵੇਲੇ, ਪਰ ਝੁੱਗੀ ਤੇ ਤਾਂ ਪੈਸੇ ਲੱਗਦੇ ਹੀ ਨਹੀਂ। ਆ ਜਿਨ੍ਹਾਂ ਦੀਆਂ ਬੀੜ ਦੇ ਨਾਲ ਪੈਲੀਆਂ ਨਾ, ਬੀੜ ਦੇ ਨਾਲ ਆਪਣੇ ਗੁਰੂ ਘਰ ਦੇ ਵੀ ਉੱਥੇ ਖੇਤ ਨੇ ਬੀੜ ਦੇ ਨਾਲ, ਤੇ ਉਹ ਝੁੱਗੀ ਦੇ ਵਿੱਚ ਰਾਤ ਨੂੰ ਬੰਦੇ ਬਹਿੰਦੇ ਆ, ਡੰਡੇ ਜੇ ਇਸ ਤਰ੍ਹਾਂ ਬਣਾ ਕੇ ਉੱਤੇ ਘਾਹ ਸਿੱਟ ਲੈਂਦੇ ਨੇ। ਨਾ ਨਕਸ਼ਾ ਬਣਾਉਣ ਦੀ ਲੋੜ ਹੈ, ਨਾ ਮਟੀਰੀਅਲ ਦੀ ਲੋੜ ਹੈ, ਉਹ ਜੰਗਲ ਵਿੱਚੋਂ ਟਾਣੀਆਂ ਵੱਢ ਕੇ ਗੱਡ ਕੇ ਉੱਤੇ ਘਾਹ ਸਿੱਟ ਲਿਆ, ਝੁੱਗੀ ਬਣ ਗਈ। ਕਈ ਫਕੀਰ ਝੁੱਗੀ ਚ ਰਹਿੰਦੇ। ਭਗਤ ਕਬੀਰ ਕਹਿੰਦੇ ਸੰਤਾਂ ਦੀ ਝੁੱਗੀ ਚੰਗੀ ਹੈ, ਜੇ ਝੁੱਗੀ ਦੇ ਵਿੱਚ ਰਹਿ ਕੇ ਬੰਦਗੀ ਕਰਦਾ ਰੱਬ ਦਾ ਪਿਆਰਾ ਉਹ ਭਾਗਾਂ ਵਾਲੀ ਹੈ, ਤੇ ਜਿਨ੍ਹਾਂ ਮਹਿਲਾਂ ਚ ਕੋਈ ਰੱਬ ਦਾ ਨਾਂ ਨਹੀਂ ਲੈਂਦਾ। ਭਗਤ ਕਬੀਰ ਜੀ ਕਹਿੰਦੇ ਅੱਗ ਲੱਗਣੀ ਚਾਹੀਦੀ ਇਹੋ ਜਿਹੇ ਮਹਿਲਾਂ ਨੂੰ। ਕਬੀਰ ਸੰਤਨ ਕੀ ਝੁੰਗੀ ਆ ਭਲੀ, ਪੰਜਵੇਂ ਪਾਤਸ਼ਾਹ ਨੇ ਤਾਂ ਛੱਪਰੀ ਦੀ ਵਡਿਆਈ ਕੀਤੀ ਹੈ ਨਾ। ਪੰਜਵੇਂ ਪਾਤਸ਼ਾਹ ਮਾਰਦਾ ਸਿੱਖ ਛੱਪਰੀ ਵਿੱਚ ਰਹਿੰਦਾ, ਰੋਜ਼ ਅੰਮ੍ਰਿਤਸਰ ਮਾਰ ਦੇ ਦਰਸ਼ਨ ਕਰਨ ਵਾਸਤੇ ਆਉਂਦਾ। ਅੱਜ ਐਸਾ ਧਿਆਨ ਜੁੜਿਆ, ਸੁਰਤ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀ, ਸਮਾਧੀ ਲੱਗ ਗਈ, ਅਰਦਾਸਾਂ ਬੇਨਤੀਆਂ ਕਰੀ ਜਾਂਦਾ, ਉਹਦੇ ਪ੍ਰੇਮ ਦੀ ਖਿੱਚ ਨੇ ਪੰਜਵੇਂ ਪਾਤਸ਼ਾਹ ਨੂੰ ਉੱਧਰ ਨੂੰ ਖਿੱਚ ਲਿਆ। ਸ਼ਿਕਾਰ ਖੇਡਦੇ ਉੱਧਰ ਆ ਗਏ, ਛੱਪਰੀ ਦਾ ਦਰਵਾਜ਼ਾ ਬੰਦ, ਅੰਦਰ ਬੈਠਾ ਗੁਰਸਿੱਖ, ਸਮਾਧੀ ਲੱਗੀ ਹੋਈ ਹੈ। ਆਪ ਮਾਰੇ ਛੱਪਰੀ ਦਾ ਦਰਵਾਜ਼ਾ ਖੋਲਿਆ, ਅੰਦਰ ਚਲੇ ਗਏ, ਗੁਰਸਿੱਖ ਦੀ ਸਮਾਧੀ ਲੱਗੀ ਹੋਈ। ਭਾਈ ਹੇਮਾ ਪੰਜਵੇਂ ਪਾਤਸ਼ਾਹ ਦਾ ਸਿੱਖ, ਸਿਰ ਤੇ ਹੱਥ ਧਰ ਕੇ ਪੰਜਵੇਂ ਪਾਤਸ਼ਾਹ ਕਹਿੰਦੇ, ਉਹ ਭਾਈ ਹੇਮਿਆ ਗੁਰਸਿੱਖਾ, ਉਹ ਜਿਹਨੂੰ ਤੂੰ ਯਾਦ ਕਰਦਾ ਸੀ ਤਾਂ ਤੇਰੇ ਕੋਲ ਖੜੇ ਆ। ਨੇਤਰ ਖੁੱਲੇ ਭਾਈ ਹੇਮੇ ਦੇ, ਪੰਜਵੇਂ ਪਾਤਸ਼ਾਹ ਨੂੰ ਆਪਣੀ ਛੱਪਰੀ ਚ ਖੜਿਆ ਦੇਖਿਆ, ਕਹਿੰਦਾ ਸੱਚਿਆ ਪਾਤਸ਼ਾਹ ਮੈਂ ਕਿੱਡਾ ਲਪਾਗਾ, ਗਰਮੀ ਚ ਜੰਗਲ ਦੇ ਵਿੱਚ ਏਡੀ ਦੂਰੋਂ ਤੁਰ ਕੇ ਆਏ ਅੰਮ੍ਰਿਤਸਰ ਸਾਹਿਬ ਤੋਂ, ਤਾਂ ਗਰੀਬ ਦੀ ਛੱਪਰੀ ਚ ਖੜੇ ਹੋ। ਪੰਜਵੇਂ ਪਾਤਸ਼ਾਹ ਕਹਿੰਦੇ, ਉਹ ਭਾਈ ਹੇਮਿਆ, ਉਹ ਰਾਜ ਮਹਿਲਾਂ ਨਾਲੋਂ, ਮਹਿਲ ਮਾੜੀਆਂ ਨਾਲੋਂ ਤੇਰੇ ਵਰਗੇ ਗੁਰਸਿੱਖ ਜਿਹੜੇ ਛੱਪਰੀ ਚ ਵੀ ਰਹਿੰਦੇ ਨੇ, ਉਹ ਛੱਪਰੀ ਵੀ ਮੈਨੂੰ ਪਿਆਰੀ ਲੱਗਦੀ ਹੈ। ਭਾਗਾਂ ਵਾਲੀ ਉਹ ਛੱਪਰੀ ਜਿਹਦੇ ਵਿੱਚ ਬੈਠ ਕੇ ਤੇਰੇ ਵਰਗੇ 20 ਤਰਾਕ ਬੰਦਗੀ ਦੇ ਨਾਮ ਦੇ ਰਸੀਏ ਗੁਰਸਿੱਖ ਰਹਿੰਦੇ ਨੇ।
ਪਿਆਰੇ ਜੀ ਪੱਲੀ ਹੈ ਸੋਹਾਂ ਵੀ ਛੱਪਰੀ, ਪਿਆਰੇ ਜੀ ਪੱਲੀ ਹੈ ਸੋਹਾਂ ਵੀ ਛੱਪਰੀ,
ਛਾਪਰੀ ਜਾਂ ਮੈਂ ਗੁਣ ਗਾਏ, ਕਿਤੇ ਕੰਮ ਨਾ ਧੌਲ ਹਰ, ਜਿੱਤ ਹਰ ਬਿਸਰਾਏ। ਭਾਈ ਹਿਮਿਆ, ਉਹ ਜਿਹੜੀ ਤੇਰੇ ਵਰਗੇ ਗੁਰਸਿੱਖ ਜਿਹੜੀ ਛੱਪਰੀ ਚ ਰਹਿੰਦੇ ਨੇ, ਉਹ ਛੱਪਰੀ ਵਿਭਾਗਾਂ ਵਾਲੀ ਹੈ। ਕੀ ਕਰਨੇ ਨੇ ਧੌਲ ਹਰ, ਕਈ ਮੰਜ਼ਲੀ ਉਟਾਰੀਆਂ ਜਿਹੜੀਆਂ ਬਣੀਆਂ ਨੇ, ਜਿਨ੍ਹਾਂ ਚ ਕੋਈ ਰੱਬ ਦਾ ਨਾਂ ਹੀ ਨਹੀਂ ਜਪਦਾ। ਭਾਵੇਂ ਛੱਪਰੀ ਸੀ ਸ੍ਰਿੰਗੀ ਰਿਸ਼ੀ ਦੀ, ਜਿੱਥੇ ਰਹਿ ਕੇ ਬੰਦਗੀ ਕਰਦਾ ਸੀ, ਉਹ ਰਾਜੇ ਪ੍ਰੀਸ਼ਤ ਨੇ ਮਰਿਆ ਸੱਪ ਗਲ ਵਿੱਚ ਪਾ ਕੇ, ਉੱਥੇ ਪਾਣੀ ਦਾ ਘੜਾ ਸੀ ਨੇੜੇ, ਪੀ ਕੇ ਚੜ੍ਹ ਕੇ ਘੋੜੇ ਤੇ ਆਪਣੇ ਰਾਜ ਮਹਿਲਾਂ ਨੂੰ ਆ ਗਿਆ। ਜਦ ਮੁਕਟ ਲਾਇਆ ਸਿਰ ਤੋਂ, ਸੁਰਤ ਆਈ, ਸੋਚਿਆ ਮਨਾ, ਉਹ ਮਹਾਤਮਾ ਦੀ ਸੇਵਾ ਕਰਕੇ ਖੁਸ਼ੀ ਲੈਣੀ ਸੀ, ਤੂੰ ਤਾਂ ਵਗਿਆ ਕਰ ਰਿਹਾ, ਸੱਪ ਮਰਿਆ ਗਲ ਪਾਤਾ ਮਹਾਤਮਾ ਦੇ ਗਲ ਚ, ਜਿਹੜਾ ਹੁਣ ਤੀਰ ਨਿਕਲ ਗਿਆ ਪਿਛਾ ਥੋੜਾ ਮੁੜ ਕੇ ਆਉਣਾ, ਇਹ ਕੀਤੇ ਕਰਮ ਦਾ ਫਲ ਤਾਂ ਤੈਨੂੰ ਭੋਗਣਾ ਪੈਣਾ, ਤੂੰ ਵਗਿਆ ਕਰ ਰਿਹਾ ਸਤਪੁਰਸ਼ਾਂ ਦੀ, ਪਰ ਹੋ ਕੀ ਸਕਦਾ। ਇੱਧਰ ਸ੍ਰਿੰਗੀ ਰਿਸ਼ੀ ਦਾ ਸੇਵਾਦਾਰ ਪਿੰਡ ਵਿੱਚ ਨੇੜੇ ਗਜਾ ਡਾਲੀ ਕਰਨ ਗਿਆ ਸੀ, ਆਇਆ ਉਹਨੇ ਦੇਖਿਆ ਮੇਰੇ ਗੁਰਦੇਵ ਦੇ ਗਲ ਵਿੱਚ ਕਿਸੇ ਨੇ ਮਰਿਆ ਸੱਪ ਪਾਇਆ ਹੈ। ਅਵੱਗਿਆ ਕੀਤੀ ਮੇਰੇ ਗੁਰੂ ਦੀ, ਨਰਾਦਰੀ ਕੀਤੀ ਹੈ, ਤਿਰਸਕਾਰ ਕੀਤਾ, ਅਪਮਾਨ ਕੀਤਾ, ਆਪਣੇ ਗੁਰੂ ਦਾ ਨਰਾਦਰ ਜਰਿਆ ਨਾ ਗਿਆ। ਉਹਨੇ ਸ਼ਰਾਬ ਦਾ ਵਚਨ ਕਹਿਤਾ, ਜਿਹਨੇ ਮੇਰੇ ਗੁਰੂ ਦੇ ਗਲ ਵਿੱਚ ਮਰਿਆ ਸੱਪ ਪਾਇਆ ਹੈ, ਅੱਜ ਤੁਹਾਡੇ ਨੂੰ ਸੱਪ ਡਸ ਕੇ ਉਹਦੀ ਮੌਤ ਹੋ ਜਾਏਗੀ। ਕਿਉਂਕਿ ਸੇਵਕ ਹੀ ਕਹਦਾ ਜਿਹੜਾ ਆਪਣੇ ਗੁਰੂ ਦਾ ਨਰਾਦਰ ਜਾਂ ਨਿੰਦਿਆ ਸੁਣ ਲਵੇ, ਪਰ ਆਪਾਂ ਤਾਂ ਸੁਣ ਕੇ ਚੁੱਪ ਕਰੀ ਜਾਂਦੇ ਹਾਂ, ਕਿਉਂਕਿ ਸ਼ਾਂਤੀ ਜ਼ਿਆਦਾ ਆਈ ਹੋਈ ਨਾ ਆਪਣੇ ਚੋਂ। ਦੇਖੋ ਬਾਣੀ ਦੀਆਂ ਪੰਕਤੀਆਂ ਪੜ੍ਹ ਪੜ੍ਹ ਕੇ ਲੋਕ ਆਪਣੇ ਨਾਲ ਜੋੜੀ ਜਾਂਦੇ ਨੇ, ਗੁਰੂ ਗ੍ਰੰਥਾਂ ਨਾਲ ਤੋੜੀ ਜਾਂਦੇ ਨੇ, ਤੇ ਆਪਾਂ ਸੁਣਦੇ ਹਾਂ ਸਾਰਾ ਕੁਝ ਪਤਾ ਹੈ, ਬਾਅਦ ਚ ਕਹਿੰਦੇ ਚਲੋ ਮਹਾਰਾਜ ਆਪ ਹੀ ਕਿਰਪਾ ਕਰਨਗੇ, ਆਪਾਂ ਤਾਂ ਇੱਥੇ ਛੱਡਤਾ ਬਸ, ਸਾਰਾ ਕਸ਼ਟ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਆਪਾਂ ਕੁਛ ਨਹੀਂ ਕਰਨਾ ਹੈ। ਜਦ ਸ੍ਰਿੰਗੀ ਰਿਸ਼ੀ ਦੀ ਸਮਾਧੀ ਖੁੱਲੀ, ਆਪਣੇ ਸੇਵਕ ਨੂੰ ਪੁੱਛਦਾ, ਕੋਈ ਸ਼ਰਾਬ ਦਾ ਬਚਨ ਤਾਂ ਨਹੀਂ ਕਿਹਾ? ਉਹ ਤਾਂ ਧਰਮੀ ਰਾਜਾ ਸੀ, ਰਾਜਾ ਪ੍ਰਿਸ਼ਤ, ਉਹ ਤਾਂ ਕਲਯੁਗ ਨੇ ਉਹਦੀ ਮੱਤ ਮਾਰ ਦਿੱਤੀ ਸੀ। ਕਹਿੰਦਾ ਗੁਰੂ ਜੀ ਮੈਥੋਂ ਜਰਿਆ ਨਹੀਂ ਗਿਆ, ਮੈਂ ਇਹ ਬਚਨ ਕਹਿਤਾ, ਅੱਜ ਤੋਂ ਅੱਠਵੇਂ ਨੂੰ ਸੱਪ ਡਸ ਕੇ ਉਹਦੀ ਮੌਤ ਹੋ ਜਾਏ। ਸਿੰਗੀ ਰਿਸ਼ੀ ਕਹਿੰਦਾ ਜਾਓ ਰਾਜੇ ਪ੍ਰਿਸ਼ਤ ਨੂੰ ਖਬਰ ਕਰ ਦਿਓ ਕਿ ਤੈਨੂੰ ਸ਼ਰਾਪ ਹੋ ਗਿਆ, ਅੱਜ ਤੋਂ ਅੱਠਵੇਂ ਨੂੰ ਤੇਰੀ ਸੱਪ ਡਸ ਕੇ ਮੌਤ ਹੋ ਜਾਣੀ ਹੈ। ਉਹਨੇ ਵੇਦ ਵਿਆਸ ਜੀ ਨੂੰ ਪੁੱਛਿਆ ਕਿ ਮੈਨੂੰ ਮਹਾਤਮਾ ਦਾ ਸ਼ਰਾਪ ਹੋ ਗਿਆ, ਅੱਜ ਤੋਂ ਅੱਠਵੇਂ ਨੂੰ ਮੇਰੀ ਸੱਪ ਡਸ ਕੇ ਮੌਤ ਹੋ ਜਾਣੀ, ਕੋਈ ਉਪਾਅ ਹੈ? ਵੇਦ ਵਿਆਸ ਕਹਿੰਦੇ ਰਾਜਨ, ਉਹ ਤਾਂ ਸ਼ਰਾਪ ਤਾਂ ਨਹੀਂ ਟਲੇਗਾ, ਮੌਤ ਵੀ ਜ਼ਰੂਰ ਹੋਏਗੀ, ਪਰ ਤੇਰੇ ਕੋਲ 8 ਦਿਨ ਹੈਗੇ ਨੇ ਜ਼ਿੰਦਗੀ ਦੇ, ਤੂੰ ਪਰਮਾਤਮਾ ਦਾ ਨਾਮ ਸੁਣ, ਕਥਾ ਕੀਰਤਨ ਸੁਣ, ਤੇਰਾ ਭਲਾ ਹੋ ਜਾਏਗਾ। ਉਹਨੇ ਫਿਰ ਗੰਗਾ ਦੇ ਵਿੱਚ ਇੱਕ ਮਹਿਲ ਬਣਾਇਆ, ਸ਼ੀਸ਼ ਮਹਿਲ, ਏਅਰਟਾਈਟ, ਜਿਹਦੇ ਵਿੱਚ ਬਾਹਰੋਂ ਕੀੜੀ ਵੀ ਨਾ ਜਾ ਸਕੇ। ਭਾਗਵਤ ਪੁਰਾਣ ਦੀ ਕਥਾ ਸੁਣਦੇ ਨੇ ਵੇਦ ਵਿਆਸ ਜੀ ਤੋਂ, ਜਦੋਂ ਕਥਾ ਸੁਣਾ ਰਹੇ ਨੇ ਤਾਂ ਰਾਜਾ ਪ੍ਰਿਸ਼ਤ ਦਾ ਫੁਰਨਾ ਕਦੇ ਮਹਿਲਾਂ ਚ, ਕਦੇ ਹਾਥੀ ਘੋੜਿਆਂ ਚ, ਖਜ਼ਾਨਿਆਂ ਚ, ਰਾਜ ਭਾਗ ਵਿੱਚ ਜਾਂਦਾ ਹੈ। ਵੇਦ ਵਿਆਸ ਜੀ ਕਹਿੰਦੇ ਰਾਜਨ, ਤੈਨੂੰ ਪਤਾ ਮੇਰੀ ਜ਼ਿੰਦਗੀ ਦੇ 8 ਦਿਨ ਨੇ, 8ਵੇਂ ਨੂੰ ਛੱਡ ਕੇ ਚਲੇ ਜਾਣਾ ਹੈ, ਪਤਾ ਆਪਾਂ ਨੂੰ ਸਾਰਿਆਂ ਨੂੰ ਹੈ, 8 ਦਿਨਾਂ ਦੇ ਵਿੱਚ ਹੀ ਲੋਕ ਸਾਰੇ ਜਾ ਰਹੇ ਨੇ, 9ਵਾਂ ਕਦੀ ਨਹੀਂ ਆਇਆ ਕਿਸੇ ਨੂੰ, ਦਿਨ ਤਾਂ 8 ਨੇ ਨਾ। ਜੇ ਅੱਜ ਜਿਹੜਾ ਵਾਰ ਹੈ, ਅਗਲੇ ਇਸੇ ਵਾਰ ਨੂੰ 8 ਦਿਨ ਪੂਰੇ ਹੋਣੇ, ਉਹੀ ਫਿਰ ਚੱਲ ਪੈਣੇ ਨੇ, 8 ਦਿਨਾਂ 'ਚ ਸਾਰੇ ਜਾ ਰਹੇ ਨੇ, ਪਤਾ ਸਭ ਨੂੰ ਹੈ ਕਿ ਮੈਂ ਵੀ 8 ਦਿਨਾਂ ਦੇ ਵਿੱਚ ਹੀ ਜਾਣਾ ਹੈ। ਪਰ ਫਿਰ ਸੰਸਾਰ 'ਚ ਪਸਾਰਾ ਰਚਦਾ, ਫਿਰ ਰੱਬ ਨੂੰ ਭੁੱਲਦਾ, ਫਿਰ ਮਾਇਆ ਦੇ ਪਿੱਛੇ, ਲਾਲਚ ਦੇ ਪਿੱਛੇ ਰੱਬ ਤੋਂ, ਗੁਰੂ ਤੋਂ ਦੂਰ ਜਾ ਰਿਹਾ। ਕਹਿੰਦੇ ਤੈਨੂੰ ਪਤਾ ਮੇਰੇ ਜ਼ਿੰਦਗੀ ਦੇ 8 ਦਿਨ ਬਾਕੀ ਨੇ, ਝੂਠੇ ਰਾਜ ਦੇ ਫੁਰਨੇ ਕਿਉਂ ਕਰਦਾ? ਤੈਨੂੰ ਇੱਕ ਬਾਤ ਵਾਰਤਾ ਸੁਣਾਉਂਦੇ, ਇੱਕ ਰਾਜਾ ਸ਼ਿਕਾਰ ਖੇਡਣ ਗਿਆ, ਆਪਣੇ ਰਾਜ ਤੋਂ ਦੂਰ ਚਲਾ ਗਿਆ, ਸਿਆਲ ਦੀ ਰੁੱਤ, ਸ਼ਾਮ ਪੈ ਗਈ, ਇੱਕ ਨਗਰੀ 'ਚ ਗਿਆ, ਪਿੰਡ ਵਾਲਿਆਂ ਨੂੰ ਕਹਿੰਦਾ ਮੈਨੂੰ ਰਹਿਣ ਵਾਸਤੇ ਕਮਰਾ ਬਿਸਤਰਾ ਚਾਹੀਦਾ, ਮੈਂ ਰਾਤ ਕੱਟ ਕੇ ਅੱਗੇ ਚਲਿਆ ਜਾਣਾ। ਕੋਈ ਕਮਰਾ ਨਹੀਂ ਦਿੰਦਾ, ਬਿਸਤਰਾ ਨਹੀਂ ਦਿੰਦਾ ਉਹਨੂੰ। ਇੱਕ ਨੂੰ ਤਰਸ ਆਇਆ, ਉਹ ਕਹਿੰਦਾ ਕਮਰਾ ਨਹੀਂ ਆਇਆ ਮੇਰੇ ਕੋਲ, ਛੱਪਰੀ ਇੱਕ, ਆਹ ਘਾਹ ਫੂਸ ਜਿਹਾ ਪਿਆ, ਇੱਕ ਆ ਪਾਟਾ ਜਿਹਾ ਜੁਲੜ ਲੈ ਲੈ, ਰਾਤ ਕੱਟ ਲੈ, ਸਵੇਰੇ ਖਾਲੀ ਕਰਕੇ ਦੇ ਦੀ। ਖੈਰ ਰਾਜਾ ਉਹ ਛੱਪਰ ਦੇ ਵਿੱਚ ਕੱਖਾਂ ਦੇ ਉੱਤੇ ਜੁਲੜ ਲੈ ਕੇ ਪੈ ਗਿਆ, ਥੱਕਿਆ ਸੀ, ਨਿੱਘ ਆ ਗਿਆ, ਨੀਂਦ ਆ ਗਈ। ਦਿਨ ਚੜ ਗਿਆ, ਸਿਆਲ ਹੈ, ਉਹ ਆ ਕੇ ਕਹਿੰਦਾ ਛੱਪਰ ਵਾਲਾ ਬਈ ਖਾਲੀ ਕਰ, ਤੇ ਆ ਜੁੱਲੜ ਮੈਨੂੰ ਦੇ ਵਾਪਸ। ਹੁਣ ਉਹ ਰਾਜਾ ਛੱਪੜ ਖਾਲੀ ਨਹੀਂ ਕਰਦਾ, ਨਾ ਉਹ ਜੁੱਲੜ ਦਿੰਦਾ ਉਹਨੂੰ। ਦਸ ਰਾਜਾ ਫਰਿਸ਼ਤ ਉਹਨੂੰ ਰਾਤ ਕੱਟਣ ਵਾਸਤੇ ਮਿਲਿਆ ਸੀ, ਸਿਆਣਾ ਕਿ ਮੂਰਖ? ਰਾਜਾ ਫਰਿਸ਼ਤ ਕਹਿੰਦਾ ਜੀ ਮੂਰਖ ਹੈ, ਰਾਤ ਕੱਟਣ ਵਾਸਤੇ ਮਿਲਿਆ ਸੀ, ਹੁਣ ਦਿੰਦਾ ਨਹੀਂ। ਵੇਦ ਵਿਆਸ ਜੀ ਕਹਿੰਦੇ ਉਹ ਤਾਂ ਮੂਰਖ ਸੀ, ਤੂੰ ਮਹਾਂਮੂਰਖ ਹੈ, ਤੈਨੂੰ ਪਤਾ ਹੈ ਮੇਰਾ ਹਰ ਪਲ ਜ਼ਿੰਦਗੀ ਦਾ ਘੱਟ ਰਿਹਾ, ਦਿਨ ਅੱਠ ਨੇ। ਫਿਰ ਝੂਠੇ ਰਾਜ ਵੱਲ ਜਾਂਦੇ ਨੇ ਤੇਰੇ ਖਿਆਲ। ਅਕਾਗਰ ਮਨ ਕਰਕੇ ਸੁਣ, ਹੁਣ ਉਧਰ ਤਸਕ ਨਾਗ ਆ ਰਿਹਾ ਸੱਪ ਡੱਸਣ ਵਾਸਤੇ, ਜਿਹਨੂੰ ਹੁਕਮ ਹੋਇਆ ਸੀ ਤਸਕ ਨਾਗ ਨੇ। ਉਧਰ ਧਨੰਤਰ ਵਹਿ ਜਾ ਰਿਹਾ ਪ੍ਰਿਸ਼ਤ ਨੂੰ ਬਚਾਉਣ ਵਾਸਤੇ। ਰਾਹ ਚ ਮਿਲਾਪ ਹੋ ਗਿਆ ਦੋਹਾਂ ਦਾ। ਪੁੱਛਿਆ ਕਿੱਥੇ ਚੱਲਿਆ? ਉਹ ਤਸਕ ਨਾਗ ਕਹਿੰਦਾ ਮਹਾਤਮਾ ਦਾ ਸਰਾਪ ਹੋਇਆ, ਪ੍ਰਿਸ਼ਤ ਨੂੰ ਮੈਂ ਡੱਸਣਾ। ਤੁਸੀਂ ਕੌਣ ਹੋ? ਮੈਂ ਧਨੰਤਰ ਵੈਦ ਹਾਂ, ਮੈਂ ਉਹਨੂੰ ਬਚਾਉਣ ਵਾਸਤੇ ਚੱਲਿਆ। ਉਹਨੂੰ ਪੁੱਛਦਾ ਧਨੰਤਰ ਵੈਦ ਤਸਕ ਨਾਗ ਨੂੰ ਕਿ ਤੇਰੀ ਕਿੰਨੀ ਕੁ ਜ਼ਹਿਰ ਦੀ ਵੀ ਸ਼ਕਤੀ ਹੈ? ਕਹਿੰਦਾ ਪਿੱਪਲ ਦੇ ਥੱਲੇ ਬੰਦਾ ਖੜਾ, ਫੂਕ ਮਾਰੀ ਸਾਰੇ ਪਿੱਪਲ ਦੇ ਪੱਤੇ ਤੇ ਬੰਦਾ ਸਵਾਹ ਕਰਤਾ। ਉਹਨੇ ਦੇਖਿਆ ਧਨੰਤਰ ਵੈਦ ਨੇ ਕਿ ਜੇ ਉੱਥੇ ਚਲੇਗਾ ਬਚੇਗਾ ਨਹੀਂ ਤੂੰ ਫਰਿਸ਼ਤ। ਪੁੱਛਿਆ ਤੇਰੇ ਵਿੱਚ ਕਿੰਨੀ ਕੁ ਸ਼ਕਤੀ ਹੈ? ਉਹਨੇ ਧਨੰਤਰ ਵੈਦ ਨੇ ਦੇਖਿਆ ਪਿੱਪਲ ਵੱਲ ਤੇ ਬੰਦੇ ਵੱਲ, ਮੁੜ ਕੇ ਫਿਰ ਹਰਾ ਭਰਾ ਕਰ ਦਿੱਤਾ। ਉਹਦੀ ਦ੍ਰਿਸ਼ਟੀ ਵਿੱਚ ਇੰਨੀ ਸ਼ਕਤੀ ਸੀ। ਤਸਕ ਨੇ ਦੇਖਿਆ ਜੇ ਧਨੰਤਰ ਉੱਥੇ ਚਲੇਗਾ ਮਰ ਨਹੀਂ ਦੇਗਾ ਪ੍ਰਿਸ਼ਤ ਨੂੰ, ਪਰ ਇਹਦੀ ਦ੍ਰਿਸ਼ਟੀ ਵਿੱਚ ਸ਼ਕਤੀ ਹੈ, ਨਿਗਾਹ ਚ। ਅੱਗੇ ਜਾ ਕੇ ਸੋਨੇ ਦੀ ਖੁੰਡੀ ਬਣ ਕੇ ਰਾਹ ਚ ਡਿੱਗਿਆ ਪਿਆ ਤਸਕ ਨਾਲ। ਧਨੰਤਰ ਵੈਦ ਨੇ ਦੇਖਿਆ ਸੋਨੇ ਦੀ ਖੁੰਡੀ, ਉਹਨੇ ਫੜੀ ਪਿਛਲੇ ਪਾਸੇ ਟੰਗ ਲਈ ਗਰਦਨ ਦੇ ਜਿੱਥੇ ਨਿਗਾਹ ਨਹੀਂ ਜਾ ਸਕਦੀ, ਧੌਣ ਤੇ ਡੰਗ ਮਾਰਿਆ ਉਹਦੇ ਗਰਦਨ ਤੇ। ਹੁਣ ਉੱਥੇ ਨਿਗਾਹ ਜਾ ਨਹੀਂ ਸਕਦੀ, ਜ਼ਹਿਰ ਬਚ ਨਹੀਂ ਸਕਦੀ, ਧਨੰਤਰ ਮਾਰਤਾ ਰਾਹ ਚ ਪਹਿਲਾਂ ਆ ਗਿਆ। ਬਹੁਤ ਬਰੀਕ ਆਪਣਾ ਕਾਰ ਬਣਾ ਲਿਆ। ਜਦ ਦਿਨ ਕਥਾ ਦਾ ਭੋਗ ਪਿਆ, ਅਹਿਲਕਾਰ ਵਜ਼ੀਰ ਅਮੀਰ ਸ਼ਮੀਰ ਲੈ ਕੇ ਆਪੋ ਆਪਣੀਆਂ ਭੇਟਾਂ, ਜਿਵੇਂ ਆਪਾਂ ਖੰਡਪੁਰ ਸਾਹਿਬ ਤੇ ਆਪੋ ਆਪਣੀਆਂ ਭੇਟਾਂ ਲੈ ਕੇ ਜਾਂਦੇ ਹਾਂ ਨਾ। ਕਈ ਤਾਂ ਸੁਣਦੇ ਰਹਿੰਦੇ ਨੇ ਵੀ ਆਨੰਦ ਸਾਹਿਬ ਦਾ ਪਾਠ ਕਦੋਂ ਆਵਾਜ਼ ਸ਼ੁਰੂ ਹੋਏਗੀ, ਫਿਰ ਚੱਲਾਂਗੇ ਮੱਥਾ ਟੇਕਣ। ਕੁਰਸੀਆਂ ਤੇ ਬੈਠੇ ਝੱਖ ਮਾਰਦੇ, ਨਿੰਦਿਆ ਚੁਗਲੀਆਂ। ਕੀਰਤਨ ਵਾਸਤੇ ਸੱਜਾ ਹੋਇਆ ਜਥਾ ਕੀਰਤਨੀਆ, ਪਰ ਸੁਣ ਕੋਈ ਵੀ ਨਹੀਂ ਰਿਹਾ। ਉਹ ਕਹਿੰਦੇ ਜੀ ਰੌਣਕ ਮੇਲਾ ਬਣ ਜਾਏਗਾ ਕੀਰਤਨ ਕਰਿਓ ਆ, ਕਿ ਉਹਨਾਂ ਨੇ ਰੌਣਕ ਮੇਲੇ ਬਣਾਇਆ ਹੈ ਕੀਰਤਨ ਨੂੰ ਅੱਜ ਕੱਲ੍ਹ। ਇਹ ਭਗਤੀ ਹੈ, ਰੌਣਕ ਮੇਲਾ ਸਮਝ ਕੇ ਨਹੀਂ। ਜਿਨ੍ਹਾਂ ਨੂੰ ਸੁਣਾਉਣ ਵਾਸਤੇ ਬੁਲਾਇਆ ਉਹ ਤਾਂ ਕੁਰਸੀਆਂ ਤੇ ਬੈਠੇ ਗੱਲਾਂ ਮਾਰ ਰਹੇ ਨੇ। ਜਦੋਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋਇਆ ਫਿਰ ਲੈਣ ਲੱਗ ਜਾਂਦੀ ਮੱਥਾ ਟੇਕਣ ਵਾਲੇ ਨੇ। ਚਲੋ ਹੁਣ ਮੱਥਾ ਟੇਕ ਹੀ ਆਈ, ਹੁਣ ਤਾਂ ਭੋਗ ਸ਼ੁਰੂ ਹੋ ਗਿਆ। ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਉਹ ਆਪੋ ਆਪਣੀ ਭੇਟਾ ਲੈ ਕੇ ਆ ਕੇ ਮੱਥਾ ਟੇਕਿਆ। ਜਿਹੜਾ ਮਾਲੀ ਸੀ ਰਾਜੇ ਪ੍ਰਿਸ਼ ਦਾ, ਉਹਨੇ ਬਹੁਤ ਵਧੀਆ ਫੁੱਲਾਂ ਦਾ ਗੁਲਦਸਤਾ ਜਿਹਦੇ ਵਿੱਚ ਕਮਲ ਫੁੱਲ, ਉਹ ਤਸਕ ਨਾਗ ਕੁੰਡਲੀ ਮਾਰ ਕੇ ਬੈਠਾ ਵਿੱਚ ਬਰੀਕ ਜਾ। ਜਦੋਂ ਮੱਥਾ ਟੇਕਿਆ ਉਹਨੇ, ਵੇਦ ਵਿਆਸ ਨੇ ਪ੍ਰਸ਼ਾਦ ਵਜੋਂ ਰਾਜੇ ਪ੍ਰਿਸ਼ ਨੂੰ ਦੇ ਦਿੱਤਾ ਗੁਲਦਸਤਾ। ਉਹ ਫੁੱਲ ਉਹਨੂੰ ਸੋਹਣਾ ਲੱਗਿਆ, ਸੁੰਘਣ ਲੱਗਾ ਨੱਕ ਦੇ ਨੇੜੇ ਕਰਕੇ ਤਸਕ ਨੇ ਡੰਗ ਮਾਰਿਆ ਉਸ ਵੇਲੇ ਨੱਕ ਤੇ। ਇਹ ਜਿਹੜੀ ਸਾਇਨਾਡ ਹੈ ਨਾ, ਸਾਇਨਾਡ ਜਿਸ ਪੋਇਜਨ ਦਾ ਅੱਜ ਤੱਕ ਕੋਈ ਸਵਾਦ ਨਹੀਂ ਦੱਸ ਸਕਿਆ, ਉਹ ਤਸਕ ਨਾਗ ਦੇ ਵਿੱਚੋਂ ਨਿਕਲਦੀ ਹੈ। ਇੱਡਾ ਜ਼ਹਿਰੀਲਾ ਸੱਪ ਹੁੰਦਾ ਉਹ, ਜਦ ਡੰਗ ਮਾਰਿਆ ਉਸ ਵੇਲੇ ਪ੍ਰਾਣ ਪਖੇਰੂ ਹੋ ਗਏ। ਪਰ ਕਥਾ ਸੁਣੀ ਹਰੀ ਜਾ ਸੁਣਿਆ, ਰਾਜੇ ਪ੍ਰਿਸ਼ ਦਾ ਉਧਾਰ ਹੋ ਗਿਆ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹਿਤ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਿਆ। ਅੱਜ ਜਿਹੜਾ ਸਮਾਂ ਕਰਮਾਂ ਕਾਂਡਾਂ ਦਾ ਨਹੀਂ ਹੈ, ਵਹਿਮਾਂ ਭਰਮਾਂ ਦਾ ਨਹੀਂ। ਅੱਜ ਸਮਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਦਾ ਹੈ। ਜਿਹੜੇ ਗੁਰੂ ਵਾਲੇ ਬਣ ਕੇ ਪਰਮਾਤਮਾ ਦਾ ਨਾਮ ਜਪਣਗੇ ਉਨ੍ਹਾਂ ਦਾ ਕਲਯੁਗ ਦੇ ਵਿੱਚ ਉਧਾਰ ਹੋਣਾ। ਸਤਯੁਗ ਸੱਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦ੍ਰਿੜੇ, ਕੱਲ ਕੇਵਲ ਨਾਮ ਆਧਾਰ।
ਨਾਨਕ ਨਾਮ ਆਧਾਰ ਵਿੱਚ ਕੱਲ ਯੁਗ ਦੇ ਵਿੱਚ ਕੱਲ ਯੁਗ ਦੇ ਨਾਨਕ ਨਾਮ ਆਧਾਰ ਵਿੱਚ ਕੱਲ ਯੁਗ ਦੇ ਵਿੱਚ ਕੱਲ ਯੁਗ ਦੇ
ਸਮਾਂ ਚੱਲ ਰਿਹਾ। ਅਬ ਕਲੋ ਆਇਓ ਰੇ ਇੱਕ ਨਾਮ ਬੋਬੋ ਬੋਬੋ, ਆਣ ਰੁੱਤ ਨਾਹੀਂ ਮਤ ਭਰਮ ਭੁੱਲੋ ਭੁੱਲੋ। ਅਬ ਕਲਯੁਗ ਦਾ ਸਮਾਂ, ਘਰ ਘਰ ਵਿੱਚ ਕਲ ਕਲੇਸ਼, ਕਲਯੁਗ ਤੋਂ ਭਾਵ ਕਲ ਕਲੇਸ਼, ਘਰਾਂ ਵਿੱਚ ਜਿੱਥੇ ਮਰਜ਼ੀ ਦੇਖੋ ਕਲੇਸ਼ ਦਾ ਸਮਾਂ। ਜੀਵਾਂ ਦੇ ਮਨ ਇਸ ਤਰ੍ਹਾਂ ਸੜਦੇ ਨੇ ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ ਹੁੰਦੇ ਨੇ। ਕਿਸੇ ਵਸਤੂ ਨਾਲ ਮਨ ਸ਼ਾਂਤ ਨਹੀਂ ਹੋ ਸਕਦਾ, ਜੇ ਹੋ ਸਕਦਾ ਤਾਂ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਹੋ ਸਕਦਾ। ਸੋ ਇਹਨਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਗੁਰੂ ਵਾਲੇ ਬਣ ਕੇ ਬਾਣੀ ਨਾਲ ਨਾਮ ਨਾਲ ਜੁੜੀਏ ਤਾਂ ਕਿ ਆਪਣਾ ਲੋਕ ਸੁਖੀਏ, ਪਰ ਲੋਕ ਸਹਿਲੇ ਹੋ ਸਕੇ। ਹੁਣ ਸਮਾਂ ਹੋ ਚੁੱਕਾ ਹੈ, ਗੁਰੂ ਸਤੋਤਰ ਵਿੱਚ ਬੋਲੋ ਅਰਦਾਸ ਹੁਕਮਨਾਮੇ ਸੁਣ ਕੇ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਜਿੱਥੇ ਜਿੱਥੇ ਦੀਵਾਨ ਨੇ।